जिस को हर प्रभ मन चितावे।
सारे प्यार नाल करो सतनाम
श्री
वाहिगुरु। एक बार फिर आखो सतनाम श्री वाहिगुरु। बाणी ने सानू समझाने लई ऐसे बचन कहे ने कि चेता ई ता चेत साहेब सच्चा सो धनी। ए मनुख जे तेनू चेता है ता अकाल पुरख नू चेते कर। जो तेरा मालक है और सच्चा मालक है ऐसे वचन भी वाणी ने कहे कि चित चेतस की ना बावरिया हर विसरत तेरे गुण गलिया। ऐ मूर्ख पुरुष ऐ थले पुरुष अकाल पुरख वाहिगुरु नूं क्यों चेते नहीं करदा। एक गल याद रखी हरी दे विसरन नाल तेरे गल विच रस्सी पै जाएगी। हर विसरत तेरे गुण गलिया। गुण दा अर्थ है रस्सी फाही। जे तू सिमरन ना करेगा उसनू याद ना करेगा जो तेनू विसर जाएगा तेरे गले च फाही पै जाएगी। जाली रैन जाल दिन हुआ जेती घड़ी फाही तेती। तेरी रात सड़ गई तू सिमरन नहीं कीता। तेरा दिन सड़ गया तू सिमरन नहीं कीता। जाली रैन जाल दिन हुआ तेरे लिए दिन एक जाल बन गया कि तू पुत्रां धीआं साथ संबंधियां संसार मेलियां विच फसया रहा। जाली रैन जाल दिन हुआ जेती घड़ी फाही तेती। धन गुरु पातशाह कहिंदे जितनियां घड़ियां बीतदियां ने एक गल याद रखी ओनिया घड़ियां तेरे लिए फांसी दा फंदा ने ईश्वर दे सिमरन तो बिना। जाली रहन चाल दिन हुआ जेती घड़ी फाही तेती। रस रस चोग चुगा नित फासा छूट समूढ़े कवड़ बुड़ी। अनेक रसा विच जुड़ के तू इस संसार ते रह के अनेक तरह के भोगां दे चोग नूं तजुबदा है पर ऐ मूर्ख ए दस के इस संसार दे फंदे तो किवें बचेगा। रस रस चोग चुगा नित फासा छूट समूढ़े कवल गुणी। काया आरण मन विच लोहा पंच अगन किस लाग रही। ए तेरा शरीर एक अहरण की तरह है जिवें अहरण विच पाके लोहे नूं ढलदे ने उह जदों लाल हो जांदा उहदे ते सट्टां वजदियां ने फिर उहदा कुछ बनदा है। काया आहरण मन विच लोहा पंच अगन तिस लाग रही। और पांच काम क्रोध लोभ मोह हंकार दी अग लग रही है। सुनो काया आरण मन विच लोहा पंच अगन तिस लाग रही। कोयले पाप पड़े तिस ऊपर मन जलिया सन्नी चिंत थी। तेरे जीवन दे कीते हुए पाप कर्म एदे ते कोयले बन के पै रहे ने जिस नाल तेरा मन सड़ रहा है। चिंता की सनी ने तेरे मन नू पकड़िया होया है। काया आरण मन च लोहा पंच अगन तिस लाग रही, कोयले पाप पड़े तिस ऊपर मन जलया सन्नी चिंत भई। कहने ध्यान कर गलदा के पाया मनूर कंचन फिर होवे। मनूर उस लोहे नु कहंदे ने जदों लोहार लोहे नु आरण विच पाके आरण ते रख के उन तपा के लाल करके उत्ते तन नाल सटा मारदा है ते जेड़ा लोहा सड़के उदे उत्ते आरण दे गिर जांदा है उनु मनूर कहंदे ने। गुरु साहब कहंदे ने भया मनूर कंचन फिर होवै जे गुर मिले तनेहा। जे ऐसे मनूर होए लोहे नूं भी गुरु पारस मिल जाए ता सड़े होए लोहे नूं भी सोना बना दिंदा है। भया मनूर कंचन फिर होवै जे गुर मिले तनेहा, एक नाम अमृत ओ देवै तो नानक त्रिस्तिस देहा। जदों गुरु एक नाम अमृत दे देवे तो फिर एक काया सफल हो जाती है। साहब सतगुरु सच्चे पातशाह पावन बाणी फरमान करते ने कि अकाल पुरख वाहिगुरु नू चेते कर, याद रखो वो भुल गया सानू, दाता प्यारियां हो गई, धंधे प्यारे हो गए, परिवार प्यारा हो गया, मित्र पुत्र साख संबंधी प्यारे हो गए, ईश्वर भुल गया। और बाणी ने ऐसे बचन कहे ने कि जदों कोई परमेश्वर तो भुल जाता है ते परमेश्वर ते भुले रापण सबे रोग, बेमुख होए राम ते लगन जन्म वजोग, खिन में कौड़े हो गए जितड़े माया भोग, विच ना कोई कर सका किस्ता रोवे रोज, कीता कशु न हो गई लिखया तो संजोग। साहब सतगुरु पातशाह कहने भाई हुण इहदा कीता कुछ हो नहीं सकता, क्योंकि तुरतों ही इसका संजोग ईश्वर ने ऐसा लिखया है कि इसन ज्ञान इंद्रिय भी दिते फिर भी भुल गया। तो साहब सतगुरु पातशाह कहने ने भूल्यो मन माया और रिझायो, ऐसा भुलिया एदा मन माया विच उलझ गया। भूलो मन माया उलझायो, जो जो कर्म किए लालच लगता है ता आप बंधायो। जेड़े जेड़े कर्म लालच दे पिछे पै के कीते उना कर्मां दे बंधन ने ही इनू बन लिया। हुण एक करदा सिमरन कहना मैं छुट जावांगा बंधना तो, याद रखियो बंधना तो ईश्वर छुड़ा सकता है, गुरु छुड़ा सकता है। बंधन ते छुटकावै प्रभु मिलावै हर हर नाम, त्यावै अस्त्र करै बहुत अस्त्र करै। गुरु पातशाह जी कहने इस मन नु थिर कर दिंदा है ईश्वर गुरु, अस्त्र करै निचले मनुआ बहु न कतहूं थावै। गुरु ऐसा मित्र है कि जदों कोई गुरु नाल जुड़दा है फिर उहदा मन ईश्वर दे चिंतन विच टिक जांदा है। याद रखियो संगत बंदे नूं बदलदी है, पर मनुख इस गल दा ध्यान नहीं दिंदा, नेता प्रति बदल रहा। चोर दी संगत करेगा चोर, जुआरिए दी संगत करेगा जुआरिया, शराबी दी संगत करेगा शराबी। ते जे भाई गुरु दी कृपा हो जाए सत संगत करे तो फिर सतसंगी नाम जपण वाला हो जाता। साहब सतगुरु सच्चे पातशाह पावन बाणी च कहने ने तू उसनु चेते कर, याद कर। जो उसनु याद कर दे ने जिन्ना ना विसरा ना हो से कहने हैं कि हो जे हुंदे ने जड़े याद कर दे ने। ते तन गुरु पातशाह कहने भेद ना जानो मूल साई जे हैं, ये फर्क ना जाणो। सतगुरु कहते रब वर्गे ही हो जाते, उन्होंने याद करने वाले रब वर्गे हो जाते। तुहाडी याद का उस ईश्वर नाल बड़ा गहरा संबंध है। एक गल का ध्यान रखियो, तुसी उसनु याद करो तुसी ना करो, ਇਹ ਤੁਹਾਡੇ ਆਪਣੇ ਵਿਚਾਰਾਂ ਤੇ ਨਿਰਭਰ ਕਰਦਾ ਹੈ। ਜੇ ਤੁਹਾਡੀ ਕਿਸਮਤ ਚੰਗੀ ਹੈ, ਤੁਹਾਡੇ ਤੇ ਉਸ ਦੀ ਕਿਰਪਾ ਹੈ, ਤੁਹਾਡੇ ਕਰਮ ਉਹਦੇ ਹੋ ਗਏ ਨੇ ਚੰਗੇ, ਤਾਂ ਜ਼ਰੂਰ ਯਾਦ ਕਰੋਗੇ, ਜ਼ਰੂਰ ਸੰਗਤ ਵਿੱਚ ਆਓਗੇ। ਜੇ ਤੁਹਾਡੇ ਬੁਰੇ ਕਰਮ ਉਹਦੇ ਹੋ ਗਏ, ਜੇ ਤੁਹਾਡੇ ਪਾਸ ਸਿਮਰਨ ਨਹੀਂ, ਯਾਦ ਨਹੀਂ ਕਰੋਗੇ, ਬੁਰੇ ਕਰਮ ਉਹਦੇ ਨੇ, ਟੁੱਟ ਜਾਓਗੇ ਉਸ ਨਾਲ। ਜਦੋਂ ਉਸ ਨਾਲ ਟੁੱਟ ਗਏ ਯਾਦ ਰੱਖਿਓ, ਫਿਰ ਸਤਿਗੁਰੂ ਪਾਤਸ਼ਾਹ ਪਾਵਨ ਬਾਣੀ ਚ ਕਹਿੰਦੇ ਨੇ ਕਿ ਜੋ ਜਨ ਪ੍ਰਭ ਤੇ ਵਿਛੜੇ ਸੇ ਸੁੱਖ ਨਾ ਵਸਣ ਭੈਣ। ਜਿਹੜੇ ਰੱਬ ਤੋਂ ਵਿਛੜ ਜਾਂਦੇ ਨੇ ਉਹ ਕਦੇ ਸੁਖੀ ਨਹੀਂ ਵਸਦੇ, ਉਹ ਭੈਣ ਭੈਣ ਦਾ ਅਰਥ ਪਾਉਂਦੇ ਨੇ, 84 ਲੱਖ ਜੂਨਾਂ ਚ ਪਾਉਂਦੇ ਨੇ, ਕਦੇ ਅਸਥਿਤ ਨਹੀਂ ਹੁੰਦੇ, ਕਦੇ ਈਸ਼ਵਰ ਨਾਲ ਦੇ ਵਿੱਚ ਟਿਕਦੇ ਨੇ, ਕਿਉਂਕਿ ਵਿਛੜ ਗਏ। ਤੇ ਵਿਛੜੇ ਕਿਵੇਂ? ਆਪ ਕਮਾਣੇ ਵਿਛੜੀ ਦੋਸ ਨਾ ਕਾ ਹੁੰਦੇ, ਆਪਣੇ ਕੀਤੇ ਕਰਮਾਂ ਕਰਕੇ ਉਸ ਤੋਂ ਵਿਛੜ ਗਏ। ਅੱਜ ਵੀ ਜਿਤਨੇ ਕਰਮ ਤੁਸੀਂ ਕਰਦੇ ਹੋ, ਇਹਦੇ ਚ ਦੋ ਤਰ੍ਹਾਂ ਦੇ ਕਰਮ ਨੇ। ਇੱਕ ਕਰਮ ਤੁਹਾਨੂੰ ਈਸ਼ਵਰ ਦੇ ਨੇੜੇ ਲੈ ਜਾਂਦੇ, ਇੱਕ ਕਰਮ ਤੁਹਾਨੂੰ ਈਸ਼ਵਰ ਤੋਂ ਦੂਰ ਲੈ ਜਾਂਦੇ। ਬੁਰੇ ਕਰਮ ਜਿਵੇਂ ਜਿਵੇਂ ਕਰਦੇ ਚਲੇ ਜਾਓਗੇ, ਨਾਮ ਭੁੱਲ ਜਾਓਗੇ, ਬਾਣੀ ਭੁੱਲ ਜਾਓਗੇ, ਸੇਵਾ ਭੁੱਲ ਜਾਓਗੇ, ਸਿਮਰਨ ਭੁੱਲ ਜਾਓਗੇ, ਅੰਮ੍ਰਿਤ ਭੁੱਲ ਜਾਓਗੇ, ਅੰਮ੍ਰਿਤ ਵੇਲਾ ਭੁੱਲ ਜਾਓਗੇ, ਸਤਸੰਗ ਭੁੱਲ ਜਾਓਗੇ। ਬੁਰੇ ਕਰਮ ਈਸ਼ਵਰ ਤੋਂ ਵਿਛੋੜ ਦੇਣਗੇ, ਤੇ ਜਦੋਂ ਨੇਕ ਕਰਮ ਕਰੋਗੇ ਫਿਰ ਇਹ ਗੁਣ ਤੁਹਾਡੇ ਅੰਦਰ ਆਉਣਗੇ, ਸੇਵਾ ਦਾ, ਸਿਮਰਨ ਦਾ, ਸਤਸੰਗ ਦਾ, ਅੰਮ੍ਰਿਤ ਵੇਲੇ ਦਾ, ਅੰਮ੍ਰਿਤ ਦਾ, ਐਸੇ ਗੁਣ ਤੁਹਾਡੇ ਅੰਦਰ ਪ੍ਰਵੇਸ਼ ਕਰ ਜਾਣਗੇ। ਇਹ ਨਿਸ਼ਾਨੀ ਹੈ, ਬਾਣੀ ਨੇ ਸਾਧੂ ਦੀ ਨਿਸ਼ਾਨੀ ਕਹੀ। ਆਪ ਕਹਿਣ ਲੱਗੇ ਇਹ ਨਿਸ਼ਾਨੀ ਸਾਧਕੀ ਜਿਸ ਭੇਟ ਤਰੀ ਹੈ, ਜਮ ਕੰਕਰ ਨੇੜ ਨਾ ਆਵਈ ਫਿਰ ਬਹੁ ਨਾ ਮਰੀ ਹੈ। ਇਹ ਵੀ ਸਾਧੂ ਦੀ ਨਿਸ਼ਾਨੀ ਹੈ, ਜਿਸ ਦੇ ਨਾਲ ਮਿਲ ਕੇ ਸੰਸਾਰ ਸਾਗਰ ਤੋਂ ਪਾਰ ਹੋ ਜਾਈਦਾ, ਜਮ ਨੇੜੇ ਨਹੀਂ ਆਉਂਦੇ। ਈਸ਼ਵਰ ਵਿੱਚ ਸਮਾ ਜਾਓਗੇ, ਮੁੜ ਕੇ ਨਾ ਜਨਮ ਹੋਏਗਾ ਨਾ ਮੌਤ ਹੋਏਗੀ। ਤੋ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਵਾਰ ਵਾਰ, ਇੱਕ ਵਾਰ ਨਹੀਂ ਅਨੇਕ ਵਾਰ ਬਾਣੀ ਚ ਕਹਿੰਦੇ ਨੇ, ਕਹਾਂ ਭੂਲੋ ਦੇ ਝੂਠੇ ਲੋਭ ਲਾਗ, ਕਸ ਬਿਗੜੋ ਨਾਹਨ ਅਜੂ ਜਾਗ। ਜਾਗ ਜਾ, ਕਿਉਂ ਭੁੱਲ ਗਿਆ? ਜਾਗ ਲਿਓ ਰੇ ਮਨਾ, ਜਾਗ ਲਿਓ, ਕਹਾਂ ਗਾਫਲ ਸੋਇਆ, ਜੋ ਤਨ ਉਪਜੋ ਸੰਗ ਹੀ ਸੋ ਵੀ ਸੰਗ ਨਾ ਹੋਇਆ। ਜਾਗ ਜਾ, ਗੁਰੂ ਵਾਰ ਵਾਰ ਪੁਕਾਰ ਕੇ ਕਹਿੰਦਾ, ਬੀਤ ਜਾ ਹੈ, ਬੀਤ ਜਾ ਹੈ, ਜਨਮ ਅਕਾਜ ਰੇ, ਨਿਸ ਦਿਨ ਸੁਣ ਕੇ ਪ੍ਰਾਣ, ਸਮਝਤ ਨਾ ਰੇ ਅਜਾਨ, ਕਾਲ ਤੋਂ ਪਹੁੰਚੋ ਆਨ, ਕਹਾਂ ਜਾ ਹੈ ਭਾਜਰੇ, ਅਸਤਰ ਜੋ ਮਾਨਿਓ ਦੇਹੇ, ਸੋ ਤੋ ਤੇਰੇ ਹੋਇਆ ਖੇ, ਕਿਉਂ ਨਾ ਹਰ ਕੋ ਨਾਮ ਲੇਹੇ, ਮੂਰਖ ਨਿਲਾਜ ਰੇ। ਐ ਮੂਰਖਾ, ਐ ਨਿਰਲਜ ਪੁਰਸ਼ਾ, ਬੇਸ਼ਰਮ, ਨਿਰਲਜ ਦਾ ਅਰਥ ਹੈ ਬੇਸ਼ਰਮ, ਜਿਸ ਨੂੰ ਕੋਈ ਲੱਜਾ ਨਹੀਂ। ਤੋ ਗੁਰਦੇਵ ਜੀ ਕਹਿੰਦੇ, ਕਿਉਂ ਨਾ ਹਰ ਕੋ ਨਾਮ ਲੇ, ਮੂਰਖ ਨਿਲਾਜ ਰੇ। ਐ ਨਿਲਾਜ ਪੁਰਸ਼ਾ, ਕਿਉਂ ਰੱਬ ਦਾ ਨਾਮ ਨਹੀਂ ਲੈਂਦਾ? ਕਾਲ ਤੇਰੇ ਸਿਰ ਤੇ ਆ ਰਿਹਾ ਹੈ, ਤੇਰੇ ਸਮੇਂ ਦਾ ਪਤਾ ਕੋਈ ਨਹੀਂ, ਕਦੋਂ ਤੂੰ ਚਲੇ ਜਾਣਾ ਹੈ, ਤੇ ਫਿਰ ਤੂੰ ਈਸ਼ਵਰ ਦਾ ਨਾਮ ਨਹੀਂ ਲੈਂਦਾ ਜਿਸ ਨੇ ਤੈਨੂੰ ਪੈਦਾ ਕੀਤਾ ਹੈ। ਵਾਰ ਵਾਰ ਆਪ ਪੁਕਾਰ ਕੇ ਬਾਣੀ ਚ ਕਹਿੰਦੇ ਨੇ, ਭਾਈ ਆਓ ਆਓ, ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵੋ ਸੱਚੀ ਬਾਣੀ, ਬਾਣੀ ਤਾਂ ਗਾਵੋ ਗੁਰੂ ਕੇਰੀ, ਬਾਣੀ ਆ ਸਿਰ ਬਾਣੀ, ਜਿਨ ਕੋ ਨਦਰ ਕਰਮ ਹੋਵੇ ਹਿਰਦਾ ਤਿਨਾ ਸਮਾਣੀ, ਪੀਵੋ ਅੰਮ੍ਰਿਤ ਸਦਾ ਰਹੋ ਹਰ ਰੰਗ, ਜਪਿਓ ਸਾਰੰਗ ਪਾਣੀ, ਕਹੇ ਨਾਨਕ ਸਦਾ ਗਾਵੋ, ਇਹੋ ਸੱਚੀ ਬਾਣੀ। ਪਰ ਅਸੀਂ ਕਿੰਨਾ ਕੁ ਸੁਣਿਆ, ਸਾਡੇ ਤੇ ਕਿੰਨਾ ਕੁ ਅਸਰ ਹੋਇਆ ਇਹਨਾਂ ਗੱਲਾਂ ਦਾ? ਭਾਈ ਬਸ ਘੜੀ ਦੀ ਘੜੀ, ਜਿਵੇਂ ਇੱਕ ਕਹਾਵਤ ਹੈ ਕਿ ਪੰਚਾਂ ਦਾ ਕਹਿਣਾ ਸਿਰ ਮੱਥੇ, ਬਰਨਾਲਾ ਉੱਥੇ ਦਾ ਉੱਥੇ। ਐਸੀ ਦਸ਼ਾ ਸਾਡੀ, ਅਸੀਂ ਆਪਣੇ ਜਨਮ ਤੋਂ ਲੈ ਕੇ ਪੂਰੇ ਜੀਵਨ ਤੇ ਅਖੀਰ ਤੱਕ ਕਦੇ ਛਾਤ ਨਹੀਂ ਮਾਰਦੇ। ਬਾਣੀ ਸਾਨੂੰ ਪੁਕਾਰ ਕੇ ਕਹਿੰਦੀ, ਤੈ ਨਾਨਕ ਕਿਆ ਪੁਰਾਣ ਸੁਣ ਕੀ ਨਾ, ਅਨ ਪਾਵਨੀ ਭਗਤ ਨਾ ਉਪਜੀ, ਭੁੱਖੇ ਦਾਨ ਨਾ ਦੀਨਾ, ਕਾਮ ਨਾ ਬਿਸਰਿਓ, ਕ੍ਰੋਧ ਨਾ ਬਿਸਰਿਓ, ਲੋਭ ਨਾ ਛੂਟਿਓ ਦੇਵਾ, ਪਰ ਨਿੰਦਾ ਮੁਖ ਤੇ ਨਹੀਂ ਛੂਟੀ, ਨਿਫਲ ਭਈ ਸਭ ਸੇਵਾ। ਜੇ ਤੂੰ ਨਿੰਦਾ ਕਰਨ ਨਹੀਂ ਟਲਦਾ ਤਾਂ ਫਿਰ ਤੇਰੀ ਸੇਵਾ ਨਿਸਫਲ ਚਲੀ ਜਾਏਗੀ। ਗੁਰੂ ਦੇ ਬਚਨਾਂ ਨੂੰ ਚੇਤੇ ਕਰੋ, ਯਾਦ ਕਰੋਗੇ ਗੁਰੂ ਦੇ ਬਚਨਾਂ ਨੂੰ ਤੇ ਗੁਰੂ ਦੇ ਬਚਨ ਤੁਹਾਨੂੰ ਡਿੱਗਣ ਤੋਂ ਬਚਾ ਲੈਣਗੇ। ਯਾਦ ਰੱਖਿਓ, ਬਾਣੀ ਨੇ ਬਚਨ ਕਹਿਣ, ਜਿਵੇਂ ਕੋਈ ਮਕਾਨ ਡਿੱਗਦਾ ਹੋਵੇ ਨਾ ਜੀ, ਤੇ ਉਹਦੇ ਥੱਲੇ ਲੋਕ ਕੀ ਕਰਦੇ ਨੇ ਪੁਰਾਣੇ ਸਮਿਆਂ ਵਿੱਚ, ਅੱਜ ਤਾਂ ਲੈਂਟਰ ਹੋ ਗਏ, ਗਾਡਰਾਂ ਚੱਲ ਪਈਆਂ, ਪੁਰਾਣੇ ਸਮਿਆਂ ਵਿੱਚ ਲੱਕੜੀ ਦੇ ਸਟੀਰ ਹੁੰਦੇ, ਸਮਝਾਂ ਲਟੈਣ ਕਹਿੰਦੇ ਉਹਨੂੰ, ਮੋਟੇ ਮੋਟੇ ਦਰਖਤ ਲੋਕ ਉਵੇਂ ਹੀ ਵੱਢ ਕੇ ਉਹਨੂੰ ਨਿਸ਼ਾਨ ਚੁੱਕੇ ਪਾ ਦਿੰਦੇ। ਤਾਂ ਜਦੋਂ ਕਦੇ ਪੁਰਾਣਾ ਸਮਾਂ ਪਾ ਕੇ ਸੰਪੋ ਵਿੱਚੋਂ ਘੁਣ ਲੱਗ ਕੇ ਟੁੱਟਣ 'ਤੇ ਆਉਂਦੀ, ਉਹਨੂੰ ਫਿਰ ਕੇ ਮਕਾਨ ਗਿਰ ਨਾ ਜਾਏ, ਉਹਦੇ ਥੱਲੇ ਇੱਕ ਥੰਮੀ ਲਾ ਦਿੰਦੇ, ਅਤੇ ਥੰਮੀ ਉਸ ਲਟੈਣ ਨੂੰ ਡਿੱਗਣ ਨਹੀਂ ਸੀ ਦਿੰਦੀ, ਸ਼ਤੀਰ ਡਿੱਗਦਾ ਪਏ ਸੀ। ਜੇ ਉਹ ਸ਼ਤੀਰ ਖੜਾ ਰਹੇਗਾ ਤਾਂ ਘਰ ਸਲਾਮਤ ਰਹੇਗਾ ਨਾ, ਜੇ ਸ਼ਤੀਰ ਟੁੱਟ ਗਿਆ ਘਰ ਟੱਟ ਜਾਏਗਾ। ਅਤੇ ਗੁਰੂ ਸਾਹਿਬ ਕਹਿਣ ਲੱਗੇ, ਤੂੰ ਜੁੜ ਈਸ਼ਵਰ ਨਾਲ, ਜੇ ਗੁਰੂ ਨਾਲ ਜੁੜੇਗਾ ਤਾਂ ਜੋ ਮੰਦਰ ਕੋ ਥੰਮ ਹੈ ਥੰਮਨ, ਕਿਉਂ ਗੁਰੂ ਕਾ ਸ਼ਬਦ ਮਨੈ ਅਸ ਥੰਮਨ। ਕਦੇ ਸੋਚਿਆ ਛੋਟਾ ਜਿਹਾ ਪੱਥਰ ਵੀ ਪਾਣੀ ਸੁੱਟ ਦਿਓ ਤਾਂ ਡੁੱਬ ਜਾਂਦਾ ਹੈ, ਪਰ ਕਿੱਡੇ ਕਿੱਡੇ ਵੱਡੇ ਪੱਥਰਾਂ ਨੂੰ ਲੋਕ ਬੇੜੀਆਂ 'ਚ ਰੱਖ ਕੇ ਪਾਰ ਲੈ ਜਾਂਦੇ ਨੇ। ਪਰ ਐਸੇ ਬਚਨ ਕਹਿ, ਜਿਉਂ ਪਾਖਾਣ ਨਾਮ ਚੜ੍ਹਤਰੈ, ਪ੍ਰਾਣੀ ਗੁਰ ਚਰਨ ਲਗਤ ਨਿਸਤਰੈ, ਜਿਉਂ ਅੰਧਕਾਰ ਦੀਪਕ ਪ੍ਰਗਾਸ, ਗੁਰ ਦਰਸ਼ਨ ਦੇਖ ਮਨ ਹੋਏ ਵਿਗਾਸ। ਜਿਵੇਂ ਅੰਧਾਰੇ ਦੇ ਵਿੱਚ ਦੀਪਕ ਜਗ ਜਾਂਦਾ, ਦੀਵਾ ਬੜੇ ਹਨੇਰਾ ਜਾਏ, ਐਵੇਂ ਵੇਦ ਪਾਠ ਮਤ ਪਾਪਾ ਖਾਏ। ਜਿਹੜੀ ਬਾਣੀ ਪੜ੍ਹਦੇ ਹੋ ਨਾ, ਇਹ ਤੁਹਾਡੀ ਮਤ ਦੇ ਪਾਪਾ ਨੂੰ ਖਾ ਜਾਏਗੀ। ਜਿਵੇਂ ਕੋਈ ਦੀਵਾ ਹਨੇਰੇ ਨੂੰ ਦੂਰ ਕਰ ਦਿੰਦਾ, ਐਵੇਂ ਸਿਮਰਨ ਅਭਿਆਸ ਤੁਹਾਡੇ ਪਾਪਾਂ ਨੂੰ ਖਾ ਕੇ ਗਿਆਨ ਦਾ ਪ੍ਰਕਾਸ਼ ਕਰ ਦੇਵੇ। ਇਸ ਕਰਕੇ ਸਾਹਿਬ ਵਾਰ ਵਾਰ ਕਹਿੰਦੇ ਨੇ, ਭਾਈ ਉਸ ਈਸ਼ਵਰ ਨੂੰ ਯਾਦ ਕਰ, ਤੂੰ ਉਸ ਨੂੰ ਲੱਖ ਭੁਲਾ, ਪਰ ਉਹਦੇ ਵੱਲ ਵੀ ਦੇਖ, ਉਹਨੇ ਤਾਂ ਕਦੇ ਤੈਨੂੰ ਭੁਲਾਇਆ ਨਹੀਂ, ਉਹ ਤਾਂ ਤੈਨੂੰ ਦੋ ਟਾਈਮ ਦੀ ਰੋਜੀ ਦਿੰਦਾ ਹੈ, ਉਹ ਤੈਨੂੰ ਕੱਪੜਾ ਦਿੰਦਾ ਹੈ ਪਹਿਰਨ ਲਈ, ਰਹਿਣ ਲਈ ਮਕਾਨ ਦਿੱਤਾ ਹੈ, ਉਹਨੇ ਅਨੇਕ ਤਰ੍ਹਾਂ ਦੇ ਸੁੱਖ ਦੇ ਸਾਧਨ ਤੈਨੂੰ ਦਿੱਤੇ ਨੇ। ਅਤੇ ਸਾਹਿਬ ਸਤਿਗੁਰੂ ਪਾਤਸ਼ਾਹ ਪਾਵਨ ਬਾਣੀ 'ਚ ਐਸੇ ਬਚਨ ਕਹਿੰਦੇ ਨੇ ਕਿ ਤਿਸ ਸਿਉਂ ਕਿਉਂ ਮਨ ਰੂਸੀ ਹੈ, ਜਿਸ ਹੈ ਹਮਾਰੀ ਚਿੰਨ, ਜਿਸ ਨੂੰ ਸਾਡੀ ਚਿੰਤਾ ਇਤਨੀ ਹੈ, ਉਸ ਨਾਲ ਕਿਉਂ ਰੁੱਸਦੇ ਹੋ ਭਾਈ, ਜੋ ਸਾਡੀ ਇੰਨੀ ਚਿੰਤਾ ਕਰਦਾ ਹੈ ਕਿ ਸਾਨੂੰ ਕੋਈ ਚਿੰਤਾ ਨਹੀਂ, ਉਸ ਨੂੰ ਸਾਡੀ ਚਿੰਤਾ ਹੈ। ਵੱਖਰੀ ਗੱਲ, ਅਸੀਂ ਚਿੰਤਾ ਮੁੱਲ ਲੈ ਲਈਏ, ਕਹੀਏ ਮੈਨੂੰ ਚਿੰਤਾ ਬੜੀ ਮੇਰੇ ਪਰਿਵਾਰ ਦੀ, ਕੌਣ ਪਾਲੇਗਾ। ਮਹਾਨ ਪੁਰਖ ਹੋਏ ਨੇ ਰਸ਼ੀਆ ਦੇ ਟਾਲਸਟਾਏ, ਉਹਨਾਂ ਨੇ ਇੱਕ ਕਹਾਣੀ ਲਿਖੀ ਹੈ ਟਾਲਸਟਾਏ ਨੇ। ਇੱਕ ਵਾਰ ਮੌਤ ਦੇ ਦੇਵਤੇ ਨੂੰ ਧਰਮਰਾਜ ਨੇ ਧਰਤੀ 'ਤੇ ਭੇਜਿਆ, ਯਮਰਾਜ ਜਿਸ ਨੂੰ ਕਹਿੰਦੇ ਨੇ, ਉਸ ਨੂੰ ਕਿ ਫਲਾਣੀ ਔਰਤ ਹੈ, ਆ ਉਸ ਦਾ ਨਾਮ ਹੈ, ਫਲਾਣੇ ਮੁਹੱਲੇ 'ਚ ਵਸਦੀ ਹੈ, ਉਸ ਦੇ ਪ੍ਰਾਣ ਤੋਂ ਕੱਢ ਕੇ ਲੈ ਕੇ ਆਉਣੇ ਨੇ, ਉਹਨੂੰ ਮਾਰਨਾ ਹੈ, ਕਿਉਂਕਿ ਆਪ ਤੋਂ ਪਾਵਣ ਹਾਰ ਆਪੇ ਹੀ ਮਾਰਦਾ। ਉਹ ਜਦੋਂ ਉਸ ਔਰਤ ਨੂੰ ਮਾਰਨ ਲਈ ਸੰਸਾਰ 'ਤੇ ਆਇਆ ਤੇ ਉਹ ਕੀ ਦੇਖਦਾ ਹੈ, ਉਸ ਔਰਤ ਨੇ ਤਿੰਨ ਬੱਚੀਆਂ ਨੂੰ ਜਨਮ ਦਿੱਤਾ ਹੈ, ਜੁੜਵਾਂ ਬੱਚੀਆਂ ਨੇ ਤਿੰਨ, ਹਰ ਇੱਕ ਉਸਦੀ ਛਾਤੀ 'ਤੇ ਲੇਟੀ ਹੋਈ ਰੋ ਰਹੀ ਹੈ, ਇੱਕ ਅਸਥਨ ਮੂੰਹ 'ਚ ਪਾਇਆ ਹੈ, ਇੱਕ ਉਹਦੇ ਨਾਲ ਰੋ ਕੇ ਸੌਂ ਗਈ। ਔਰਤ ਇੰਨੀ ਦੁਬਲੀ ਪਤਲੀ ਹੈ ਕਿ ਮੰਜੀ 'ਚ ਪਈ ਦਿਸਦੀ ਨਹੀਂ। ਯਮਰਾਜ ਨੂੰ ਤਰਸ ਆ ਗਿਆ, ਕਹਾਣੀ ਇਹ ਕਹਿੰਦੀ, ਜਦੋਂ ਔਰਤ ਨੂੰ ਤੱਕਿਆ ਤੇ ਯਮ ਨੂੰ ਤਰਸ ਆ ਗਿਆ ਤੇ ਯਮ ਰਾਜਾ ਉਸਨੂੰ ਲਿਜਾ ਨਾ ਸਕਿਆ। ਹੁਣ ਵਾਪਸ ਜਾ ਕੇ ਧਰਮਰਾਜ ਨੂੰ ਐਸੇ ਬਚਨ ਕਹੇ ਕਿ ਮੈਂ ਉਸ ਔਰਤ ਨੂੰ ਨਹੀਂ ਲਿਆ ਸਕਦਾ, ਉਹ ਤਿੰਨ ਬੱਚੀਆਂ ਨੂੰ ਉਸਨੇ ਜਨਮ ਦਿੱਤਾ ਹੈ ਤੇ ਜੇ ਮੈਂ ਉਸਨੂੰ ਲੈ ਆਇਆ ਤਾਂ ਬੱਚੀਆਂ ਵੀ ਮਰ ਜਾਣਗੀਆਂ। ਧਰਮਰਾਜ ਨੇ ਕਿਹਾ ਤੇਰੀ ਡਿਊਟੀ ਨਹੀਂ ਹੈ, ਕਿਸੇ ਨੂੰ ਜਿੰਦਾ ਰੱਖਣਾ ਤੇਰੀ ਡਿਊਟੀ ਨਹੀਂ, ਤੇਰੀ ਡਿਊਟੀ ਕੇਵਲ ਸੰਹਾਰ ਕਰਨ ਦੀ ਹੈ, ਮਾਰਨ ਦੀ ਹੈ, ਪਰ ਤੂੰ ਆਪਣੀ ਡਿਊਟੀ ਤੋਂ ਕੁਤਾਹੀ ਕੀਤੀ ਹੈ, ਇਸ ਲਈ ਤੈਨੂੰ ਮਾਤ ਲੋਕ ਤੇ ਗਿਰਾਇਆ ਜਾਏਗਾ। ਜਦੋਂ ਆਪਣੀ ਮੂਰਖਤਾ ਤੇ ਤਿੰਨ ਵਾਰ ਹੱਸ ਲਏ ਫਿਰ ਤੂੰ ਵਾਪਸ ਮੇਰੇ ਪਾਸ ਆ ਜਾਏਗਾ। ਮਾਤ ਲੋਕ ਤੇ ਗਿਰਾ ਦਿੱਤਾ ਗਿਆ, ਰਸ਼ੀਆ ਚ ਗਿਰਿਆ, ਕਿਉਂਕਿ ਕਹਾਣੀ ਉੱਥੋਂ ਦੀ ਹੈ, ਸਰਦੀ ਬੜੀ ਹੈ, ਸਰਦੀ ਸ਼ੁਰੂ ਹੋਈ, ਇੰਨੀ ਸਰਦੀ ਹੈ ਕਹਿਰ ਦੀ, ਇਸ ਦੇ ਤਨ ਤੇ ਕੱਪੜਾ ਵੀ ਨਹੀਂ ਹੈ, ਇਹ ਸੜਕ ਦੇ ਕੰਢੇ ਤੇ ਪਿਆ ਹੈ। ਬਾਣੀ ਇੱਕ ਗੱਲ ਕਹਿੰਦੀ, ਨਾਨਕ ਚਿੰਤਾ ਮਤ ਕਰੋ ਚਿੰਤਾ ਤੇਸੀ ਹੀ ਹੈ, ਇਹ ਸੜਕ ਦੇ ਕੰਢੇ ਤੇ ਪਿਆ ਹੈ। ਇੱਕ ਮੋਚੀ ਘਰ ਤੋਂ ਆਪਣੇ ਬੱਚਿਆਂ ਦੇ ਕੱਪੜੇ ਲੈਣ ਲਈ ਚੱਲਿਆ ਹੈ, ਜਦੋਂ ਸੜਕ ਤੋਂ ਲੰਘਣ ਲੱਗਿਆ ਦੇਖਿਆ ਕੋਈ ਆਦਮੀ ਬਿਲਕੁਲ ਨਗਨ ਪਿਆ ਹੈ। ਉਸ ਮੋਚੀ ਨੂੰ ਇਸ ਤੇ ਤਰਸ ਆ ਗਿਆ, ਕਹਿਣ ਲੱਗਾ ਤੂੰ ਮੇਰੇ ਨਾਲ ਚੱਲ, ਮੈਂ ਤੈਨੂੰ ਸਟੋਰ ਚੋਂ ਕੱਪੜੇ ਲੈ ਜਾਂਦਾ। ਸ਼ਾਪਿੰਗ ਸੈਂਟਰ 'ਤੇ ਚਲਿਆ ਗਿਆ, ਜਾ ਕੇ ਬਜਾਏ ਆਪਣੇ ਬੱਚਿਆਂ ਦੇ ਕੱਪੜੇ ਖਰੀਦਣ ਦੇ ਉਸ ਦੇ ਕੱਪੜੇ ਖਰੀਦ ਲਏ। ਰਸਤੇ ਵਿੱਚ ਉਸ ਨਾਲ ਗੱਲਾਂ ਕਰਦਾ ਗਿਆ, ਤੂੰ ਕੌਣ ਹੈ? ਉਹਨੇ ਉਹਨੂੰ ਪੁੱਛਿਆ ਤੂੰ ਕੀ ਕੰਮ ਕਰਦਾ? ਕਹਿੰਦਾ ਮੈਂ ਮੋਚੀ ਹਾਂ। ਉਹ ਕਹਿੰਦਾ ਮੈਂ ਵੀ ਮੋਚੀ ਹਾਂ, ਮੈਨੂੰ ਜੁੱਤੀਆਂ ਸੀਪੜੀਆਂ ਆਉਂਦੀਆਂ ਨੇ, ਤੇ ਜੇ ਤੂੰ ਮੇਰੇ 'ਤੇ ਇੰਨਾ ਉਪਕਾਰ ਕੀਤਾ ਹੈ, ਮੈਨੂੰ ਕੱਪੜੇ ਲੈ ਕੇ ਦਿੱਤੇ ਨੇ, ਮੈਂ ਤੇਰੇ ਲਈ ਜੁੱਤੀਆਂ ਸੀਵਾਂਗਾ, ਕੋਈ ਪੈਸਾ ਕਿੱਥੋਂ ਤਨਖਾਹ ਨਹੀਂ ਲਵਾਂਗਾ, ਖਾਲੀ ਦੋ ਟਾਈਮ ਦਾ ਭੋਜਨ ਮੈਨੂੰ ਚਾਹੀਦਾ ਹੈ, ਪਰ ਮੈਂ ਜੁੱਤੀਆਂ ਤੇਰੇ ਲਈ ਸੀਵਾਂਗਾ। ਗੱਲਬਾਤ ਤੈਅ ਹੋ ਗਈ, ਕੱਪੜੇ ਖਰੀਦ ਕੇ ਵਾਪਸ ਆ ਗਏ। ਜਦੋਂ ਘਰਵਾਲੀ ਨੇ ਤੱਕਿਆ ਕਿ ਇਹ ਬੱਚਿਆਂ ਦੇ ਕੱਪੜੇ ਲੈ ਕੇ ਨਹੀਂ ਆਇਆ, ਪੁੱਛਿਆ ਬੱਚਿਆਂ ਦੇ ਕੱਪੜੇ ਨਹੀਂ ਲਿਆਂਦੇ, ਉਹਨੇ ਸਾਰੀ ਵਾਰਤਾ ਦੱਸੀ ਕਿ ਇਹ ਵਿਅਕਤੀ ਬਿਲਕੁਲ ਨਗਨ ਸੜਕ 'ਤੇ ਪਿਆ ਸੀ, ਮੈਨੂੰ ਇਹਦੇ 'ਤੇ ਦਇਆ ਆ ਗਈ, ਇਹ ਵੀ ਮੋਚੀ ਹੈ, ਇਹ ਹੁਣ ਸਾਡੇ ਲਈ ਕੰਮ ਕਰੇਗਾ, ਮੈਂ ਇਸ ਲਈ ਕੱਪੜੇ ਲੈ ਆਇਆ ਹਾਂ। ਘਰਵਾਲੀ ਨਿਰਾਸ਼ ਹੋ ਗਈ, ਬੱਚਿਆਂ ਦਾ ਗੁਜ਼ਾਰਾ ਹੁੰਦਾ ਨਹੀਂ, ਇੱਕ ਮੈਂਬਰ ਤੁਸੀਂ ਵਾਧੂ ਲੈ ਆਏ, ਝਗੜਾ ਕਰ ਲਿਆ, ਲੜ ਪਈ, ਉੱਚੀ ਬੋਲੀ। ਜਦੋਂ ਉਹ ਉੱਚੀ ਉੱਚੀ ਬੋਲ ਰਹੀ ਸੀ ਤਾਂ ਜਮਰਾਜ ਹੱਸਿਆ। ਹੱਸਣ ਦਾ ਕਾਰਨ ਕੀ ਸੀ? ਕਿ ਇਸ ਔਰਤ ਨੂੰ ਨਹੀਂ ਪਤਾ ਕਿ ਮੈਂ ਇਸ ਦੇ ਘਰ ਵਿੱਚ ਆਇਆ ਹਾਂ, ਇਹਦੇ ਘਰ ਵਿੱਚ ਮੇਰੇ ਆਉਣ ਨਾਲ ਕਿੰਨੀਆਂ ਬਰਕਤਾਂ ਆ ਜਾਣੀਆਂ ਨੇ, ਇਹ ਜਾਣਦੀ ਨਹੀਂ, ਇਸ ਕਰਕੇ ਕਹਿ ਰਹੀ ਹੈ। ਸਮਾਂ ਬੀਤਦਾ ਗਿਆ, ਉਹਦੇ ਨਾਲ ਉਹ ਜੁੱਤੀਆਂ ਸੀਪਣ ਲੱਗ ਪਿਆ। ਜੁੱਤੀਆਂ ਸੀਨਿਆਂ ਸੀਨਿਆਂ ਉਸਦੀਆਂ ਜੁੱਤੀਆਂ ਮਸ਼ਹੂਰ ਹੋ ਗਈਆਂ, ਬੜੀ ਬੜੀ ਦੂਰ ਤੱਕ ਲੋਕ ਉਸਦੀਆਂ ਜੁੱਤੀਆਂ ਬੜੀਆਂ ਖਰੀਦ ਕੇ ਲੈ ਜਾਂਦੇ। ਚੰਗਾ ਨਾਮ ਉਸਨੇ ਖੱਟ ਲਿਆ, ਮੋਚੀ ਨੇ ਪੈਸਾ ਬੜਾ ਕਮਾਇਆ। ਇੱਕ ਦਿਨ ਐਸਾ ਹੋਇਆ ਕਿ ਇੱਕ ਬਜ਼ੁਰਗ ਔਰਤ ਤਿੰਨ ਲੜਕੀਆਂ ਨਾਲ ਲੈ ਕੇ ਆਈ। ਹੁਣ ਉਹ ਜੰਮ ਸੀ ਉਹਨੂੰ ਸਹਿਣ ਲਈ ਪਹਿਚਾਣ ਲਿਆ ਕਿ ਉਹੀ ਲੜਕੀਆਂ। ਕਹਿਣ ਲੱਗੀ ਇਹਨਾਂ ਦੇ ਜੋੜੇ ਪਾਣੇ ਨੇ ਬੱਚੀਆਂ ਦੇ। ਜਮਰਾਜ ਪੁੱਛਦਾ ਇਹ ਤੇਰੀਆਂ ਕੁੜੀਆਂ ਨੇ, ਤੂੰ ਇਹਨਾਂ ਦੀ ਮਾਂ ਹੈ? ਕਹਿਣ ਲੱਗੀ ਨਹੀਂ, ਇਹ ਸਾਡੇ ਗੁਆਂਢ ਵਿੱਚ ਵਸਦੇ ਸਨ, ਇਹਨਾਂ ਦਾ ਪਿਤਾ ਦੀ ਡੈਥ ਪਹਿਲਾਂ ਹੋ ਗਈ, ਇਹਨਾਂ ਤਿੰਨਾਂ ਨੂੰ ਜਨਮ ਦੇ ਕੇ ਇਹਨਾਂ ਦੀ ਮਾਂ ਵੀ ਮਰ ਗਈ। ਮੈਂ ਕਿਉਂਕਿ ਇਕੱਲੀ ਸਾਂ, ਇਸ ਲਈ ਮੈਂ ਇਹਨਾਂ ਤਿੰਨਾਂ ਬੱਚੀਆਂ ਨੂੰ ਗੋਦ ਵਿੱਚ ਲੈ ਲਿਆ। ਮੇਰੇ ਪਾਸ ਧਨ ਬਹੁਤ ਹੈ, ਹੁਣ ਉਸ ਧਨ ਦੀਆਂ ਇਹ ਤਿੰਨੇ ਮਾਲਕ ਨੇ। ਮੈਂ ਆਪਣੀ ਵਸੀਅਤ ਇਹਨਾਂ ਤਿੰਨਾਂ ਦੇ ਨਾਮ ਕਰ ਦਿੱਤੀ ਹੈ। ਇਹਨਾਂ ਦੀਆਂ ਸ਼ਾਦੀਆਂ ਨੇ, ਤੁਹਾਡੀ ਦੁਕਾਨ ਦੇ ਬਣੇ ਜੁੱਤੇ ਮਸ਼ਹੂਰ ਨੇ, ਇਸ ਲਈ ਅਸੀਂ ਤੁਹਾਡੀ ਦੁਕਾਨ 'ਤੇ ਲੈਣ ਆਏ ਹਾਂ। ਉਹ ਜੰਮ ਫਿਰ ਹੱਸਿਆ। ਜਦੋਂ ਹੱਸਿਆ, ਮੋਚੀ ਨੇ ਕਾਰਨ ਪੁੱਛਿਆ, ਕਿਉਂ ਹੱਸ ਰਿਹਾ? ਕਹਿਣ ਲੱਗਾ, ਨਹੀਂ ਅਜੇ ਨਹੀਂ, ਜਦੋਂ ਮੈਂ ਇੱਕ ਵਾਰ ਹੋਰ ਹੱਸ ਲਵਾਂਗਾ ਫਿਰ ਤੈਨੂੰ ਦੱਸਾਂਗਾ ਸਭ ਕੁਝ। ਸਮਾਂ ਲੰਘਦਾ ਗਿਆ। ਅੱਜ ਰਾਜੇ ਦਾ ਵਜ਼ੀਰ ਉਹਨਾਂ ਦੀ ਦੁਕਾਨ 'ਤੇ ਆਇਆ। ਉਹਨੇ ਬਹੁਤ ਸੁੰਦਰ ਚਮੜਾ ਲਿਆ ਕੇ ਦੁਕਾਨ 'ਤੇ ਦਿੱਤਾ ਔਰ ਉਹਨਾਂ ਨੂੰ ਕਿਹਾ ਕਿ ਇਸ ਚਮੜੇ ਦੀ ਗੁਰਗਾਬੀ ਬਣਾਉਣੀ ਹੈ, ਕਿਉਂਕਿ ਰਸ਼ੀਆ ਵਿੱਚ ਕੋਈ ਸਲੀਪਰ ਨਹੀਂ ਪਾਉਂਦਾ। ਸਲੀਪਰ ਉਸ ਸਮੇਂ ਮਨੁੱਖ ਨੂੰ ਪਹਿਨਾਉਂਦੇ ਨੇ ਜਦੋਂ ਸ਼ਮਸ਼ਾਨ ਭੂਮਿਕਾ ਵਿੱਚ ਲੈ ਕੇ ਜਾਂਦੇ। ਗੁਰਗਾਬੀ ਬਣਾਉਣੀ ਹੈ, ਇਸਦੀ ਬੂਟ ਬਣਾ ਲੈਂਦੇ, ਸਲੀਪਰ ਨਹੀਂ ਬਣਾਉਣੇ। ਠੀਕ ਹੈ, ਉਸ ਦੁਕਾਨ ਦੇ ਮਾਲਕ ਨੂੰ ਚੰਗੀ ਤਰ੍ਹਾਂ ਸਮਝਾ ਕੇ ਉਹ ਰਾਜੇ ਦਾ ਵਜ਼ੀਰ ਚਲਿਆ ਗਿਆ। ਜਦੋਂ ਉਹ ਵਾਪਸ ਚਲਿਆ ਗਿਆ, ਸਮਾਂ ਮਿਥਲਿਆ ਗਿਆ ਕਿ ਫਲਾਣੇ ਦਿਨ ਤੁਸੀਂ ਆ ਕੇ ਲੈ ਜਾਇਓ। ਤਾਂ ਜਮਰਾਜ ਨੇ ਕੀ ਕੀਤਾ, ਉਹ ਚਮੜਾ ਚੁੱਕਿਆ, ਉਹਦੇ ਸਲੀਪਰ ਬਣਾ ਦਿੱਤੇ। ਮੋਚੀ ਉਸ ਨਾਲ ਨਾਰਾਜ਼ ਪਿਆ, ਝਗੜਾ ਕਰਿਆ, ਲੜ ਪਿਆ, ਸੋਟਾ ਮਾਰ ਦਿੱਤਾ ਲਿਆ ਕੇ। ਉਹਦੇ ਇੱਕ ਸੋਟਾ ਵਜਿਆ ਹੈ, ਉਧਰੋਂ ਵਜ਼ੀਰ ਆ ਗਿਆ। ਕਹਿਣ ਲੱਗਾ, ਉਸਦੀ ਕਿਤੇ ਗੁਰਗਾਬੀ ਤਾਂ ਨਹੀਂ ਬਣਾ ਦਿੱਤੀ ਚਮੜੇ ਦੀ? ਕਹਿਣ ਲੱਗੇ, ਕਿਉਂ? ਕਹਿੰਦਾ, ਰਾਜੇ ਦੀ ਮੌਤ ਹੋ ਗਈ, ਉਹਦੇ ਸਲੀਪਰ ਬਣਾ ਦਿਓ। ਉਹ ਜਮਰਾਜ ਫਿਰ ਹੱਸਿਆ ਤੀਸਰੀ ਵਾਰ। ਉਹਨੇ ਪੁੱਛਿਆ, ਮੋਚੀ ਨੇ, ਕਿਉਂ ਹੱਸਣਾ ਹੈ? ਮੈਂ ਤੈਨੂੰ ਮਾਰਿਆ ਹੈ, ਤੇਰੇ ਤੋਂ ਮਾਫ਼ੀ ਮੰਗਦਾ ਹਾਂ, ਤੂੰ ਹੱਸ ਰਿਹਾ ਹੈ? ਕਹਿਣ ਲੱਗਾ, ਬਸ ਆਪਣੀ ਮੂਰਖਤਾ 'ਤੇ ਹੱਸ ਰਿਹਾ। ਜਿਵੇਂ ਤੈਨੂੰ ਨਹੀਂ ਪਤਾ ਸੀ ਇਸ ਗੱਲ ਦਾ ਕਿ ਮੈਂ ਕਿਉਂ ਸਲੀਪਰ ਬਣਾਏ ਨੇ, ਪਰ ਮੈਨੂੰ ਪਤਾ ਸੀ ਕਿ ਰਾਜੇ ਨੇ ਮਰ ਜਾਣਾ ਹੈ। ਮੈਂ ਇਸ ਲੋਕ ਦਾ ਵਾਸੀ ਨਹੀਂ ਹਾਂ, ਮੈਂ ਜਮ ਹਾਂ, ਆਹ ਘਟਨਾ ਘਟੀ ਹੈ, ਇਸ ਕਰਕੇ ਮੈਨੂੰ ਮਾਤ ਲੋਕ 'ਤੇ ਗਿਰਾਇਆ ਗਿਆ ਹੈ, ਪਰ ਹੁਣ ਮੈਂ ਆਪਣੀ ਮੂਰਖਤਾ 'ਤੇ ਤਿੰਨ ਵਾਰ ਹੱਸ ਲਿਆ ਹਾਂ ਕਿ ਜਿਵੇਂ ਤੁਹਾਨੂੰ ਲੋਕਾਂ ਨੂੰ ਗਿਆਨ ਨਹੀਂ ਹੁੰਦਾ, ਐਵੇਂ ਮੈਂ ਵੀ ਅਗਿਆਨੀ ਬਣ ਗਿਆ ਸਾਂ। ਮੈਨੂੰ ਨਹੀਂ ਸੀ ਪਤਾ ਕਿ ਇਹਨਾਂ ਬੱਚੀਆਂ ਦੀ ਪ੍ਰਤਪਾਲਣਾ ਕੌਣ ਕਰੇਗਾ। ਪਿਆਰਿਓ, ਉਹਨੂੰ ਚਿੰਤਾ ਹੈ ਸਾਡੀ, ਉਹ ਇੰਨੀ ਚਿੰਤਾ ਰੱਖਦਾ। ਗੁਰੂ ਸਾਹਿਬ ਕਹਿੰਦੇ, ਸਾਸ ਸਾਸ ਸੰਭਾਲਤਾ ਮੇਰਾ ਪ੍ਰਭ ਸੋਈ, ਇੱਕ ਇੱਕ ਸਵਾਸ ਕਰਕੇ ਉਹ ਸਾਡੀ ਪ੍ਰਤਪਾਲਣਾ ਕਰਦਾ ਹੈ। ਅਤੇ ਜੋ ਉਸ ਨੂੰ ਯਾਦ ਰੱਖਦੇ ਨੇ, ਸਾਹਿਬ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ, ਜਿਸ ਕੋ ਹਰ ਪ੍ਰਭ ਮਨ ਚਿੱਤ ਆਵੇ, ਜਿਸ ਦੇ ਉਹ ਮਨ ਵਿੱਚ ਵਸ ਜਾਂਦਾ, ਜਿਸ ਨੂੰ ਉਹ ਪ੍ਰਭੂ ਚੇਤੇ ਆਉਂਦਾ ਹੈ।
ਸੋ ਸੰਤ ਸਹਿਲਾ ਨਹੀਂ ਡੁਲਾਵੇ,
ਕਹਿਣ ਲੱਗੇ ਉਹੀ ਸੰਤ ਹੋ ਜਾਂਦਾ ਜਿਸ ਨੂੰ ਰੱਬ ਚੇਤੇ ਆਉਂਦਾ, ਤੇ ਸੁਹੇਲਾ ਸੁਖੀ ਹੋ ਜਾਂਦਾ। ਨਹੀਂ ਡੁਲਾਵੇ ਉਸ, ਉਹ ਆਪਣੇ ਮਨ ਨੂੰ ਡੁਲਾਉਂਦਾ ਨਹੀਂ ਹੈ, ਡੋਲਦਾ ਨਹੀਂ ਉਸ ਦਾ ਮਨ। ਯਾਦ ਰੱਖਿਓ, ਡੋਲੋ ਉਦੋਂ ਤੱਕ ਜਿੰਨੀ ਦੇਰ ਮਨ ਵਿੱਚ ਭੁਲੇਖੇ ਨੇ, ਜਿੰਨੀ ਦੇਰ ਭਰਮ ਵਿੱਚ ਹੋ ਓਨੀ ਦੇਰ ਡੋਲੋਗੇ। ਇਹ ਬਾਣੀ ਦੇ ਬਚਨ ਨੇ, ਦੀਗਨ ਡੋਲਾ ਤਉ ਲਓ ਜੋ ਮਨ ਕੇ ਭਰਮ। ਜਦੋਂ ਭਰਮ ਨਿਕਲ ਗਿਆ, ਫਿਰ ਕਹੋ ਕਬੀਰ ਕੰਚਨ ਭਇਆ, ਭਰਮ ਗਿਆ ਸਮੁੰਦਰੇ ਪਾਰ, ਫਿਰ ਕਿਉਂ ਡੋਲੋਗੇ? ਜਿੰਨੀ ਦੇਰ ਭੁਲੇਖਾ ਹੈ ਓਨੀ ਦੇਰ ਹੀ ਕੋਈ ਹਨੇਰੇ 'ਚ ਪਈ ਰੱਸੀ ਨੂੰ ਸਭ ਕਹਿੰਦਾ ਹੈ। ਪਰ ਜੇ ਪ੍ਰਕਾਸ਼ ਵਿੱਚ ਦੇਖ ਲਈ ਜਾਏ ਫਿਰ ਤਾਂ ਹਜ਼ਾਰਾਂ ਵਾਰ ਪਿਆ ਹਨੇਰੇ 'ਚ ਗੁਜ਼ਰੇ ਫਿਰ ਉਸਨੂੰ ਸਰਪ ਨਹੀਂ ਕਹੇਗਾ। ਤੋ ਸਾਹਿਬ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਸੋ ਸੰਤ ਜੋ ਸਿਮਰਨ ਕਰਦਾ ਹੈ ਉਹ ਸੰਤ ਹੋ ਜਾਂਦਾ ਹੈ, ਸੁਹੇਲਾ ਸੁਖੀ ਹੋ ਜਾਂਦਾ ਹੈ ਅਤੇ ਨਹੀਂ ਡੁਲਾਵੇ ਉਸ ਦਾ ਮਨ ਡੁੱਲਦਾ ਨਹੀਂ, ਉਹ ਆਪਣੇ ਮਨ ਨੂੰ ਡੁਲਾਉਂਦਾ ਨਹੀਂ ਹੈ।
ਜਿਸ ਪ੍ਰਭ ਆਪਣਾ ਕਿਰਪਾ ਕਰੈ
ਗੱਲ ਕੇ ਆਖੋ ਸਤਨਾਮ
ਸ੍ਰੀ ਵਾਹ।
ਬਾਣੀ 'ਚ ਐਸੇ ਬਚਨ ਆਏ ਨੇ ਜਿਸ ਜਨ ਉੱਪਰ ਤੇਰੀ ਕਿਰਪਾ ਤਿਸ ਕੋ ਬਿਪ ਨਾ ਕੋ ਪੱਖ ਹੈ। ਐ ਨਿਰੰਕਾਰ ਜਿਸ 'ਤੇ ਤੇਰੀ ਕਿਰਪਾ ਹੈ ਉਹਨੂੰ ਕੋਈ ਬਿਪਤਾ ਨਹੀਂ ਆਉਂਦੀ, ਕਿਉਂਕਿ ਤੂੰ ਬਿਪਤਾ ਵਿੱਚੋਂ ਕੱਢ ਲੈਂਦਾ ਹੈ। ਸਾਹਿਬ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਜਿਸ ਪ੍ਰਭ ਆਪਣਾ ਕਿਰਪਾ ਕਰੈ, ਜਿਸ ਨੇ ਪ੍ਰਭੂ ਨੂੰ ਆਪਣਾ ਬਣਾ ਲਿਆ। ਮਹਾਂਪੁਰਸ਼ ਪੁੱਛਿਆ ਕਰਦੇ ਸਨ ਭਾਈ ਜੇ ਨਿਰੰਕਾਰ ਮਿਲ ਜਾਏ ਤੁਹਾਨੂੰ ਤੇ ਕੀ ਮੰਗੋਗੇ? ਕਿਸੇ ਨੇ ਕੁਝ ਕਹਿਣਾ ਮੈਂ ਆਹ ਮੰਗਾਂਗਾ, ਕਿਸੇ ਨੇ ਕੁਝ ਕਹਿਣਾ ਮੈਂ ਆਹ ਮੰਗਾਂਗਾ। ਉਹਨਾਂ ਬਚਨ ਕਰਨਾ ਨਹੀਂ, ਕਿਉਂ ਨਹੀਂ? ਜੇ ਨਿਰੰਕਾਰ ਤੁਹਾਨੂੰ ਮਿਲੇ ਤਾਂ ਉਹਨੂੰ ਇੱਕ ਗੱਲ ਕਹੋ ਕਿ ਇਹ ਨਿਰੰਕਾਰ ਜੇ ਸਾਡੇ 'ਤੇ ਤਰੁੱਠਾ ਹੈ ਤਾਂ ਸਾਨੂੰ ਆਪਣੇ ਬਣਾਉਣਾ ਹੈ। ਕਹਿਣ ਲੱਗੇ ਜਦੋਂ ਨਿਰੰਕਾਰ ਤੁਹਾਡਾ ਆਪਣਾ ਬਣ ਜਾਏਗਾ ਤੁਸੀਂ ਉਹਦੇ ਆਪਣੇ ਹੋ ਗਏ, ਉਹ ਤੁਹਾਡਾ ਆਪਣਾ ਹੋ ਗਿਆ। ਜੋ ਜਨ ਪਾਰ ਬ੍ਰਹਮ ਆਪਣੇ ਕੀਨੇ ਤਿਨਕਾ ਬਾਹਰ ਕੱਛ ਨਾ ਵਿਚਾਰੇ, ਜਿਨ੍ਹਾਂ ਨੂੰ ਉਹਨੇ ਆਪਣੇ ਬਣਾ ਲਿਆ ਉਹਨਾਂ ਦੇ ਜੀਵਨ ਦੀ ਉਹ ਵਿਚਾਰ ਨਹੀਂ ਕਰਦਾ। ਕਬੀਰ ਜੀ ਨੇ ਰੱਬ ਨੂੰ ਪਾ ਲਿਆ, ਲੋਕ ਪੁੱਛਣ ਲੱਗੇ ਕਬੀਰ ਕਿਵੇਂ ਪਾਇਆ ਹੈ? ਕਹਿਣ ਲੱਗੇ ਬਸ ਇੱਕੋ ਹੀ ਗੱਲ ਨਾਲ, ਅਬ ਮੋਏ ਰਾਮ ਆਪਣਾ ਕਰ ਜਾ, ਅਬ ਮੋਏ ਰਾਮ ਆਪਣਾ ਕਰ ਜਾਣਿਆ, ਸਹਿਜ ਸੁਭਾਏ ਮੇਰਾ ਮਨ ਮਾਨਿਆ, ਮੈਂ ਰਾਮ ਨੂੰ ਆਪਣਾ ਕਰਕੇ ਜਾਣ ਲਿਆ ਕਿ ਰਾਮ ਆਪਣਾ ਹੈ। ਅੱਜ ਪਿਆਰਿਓ ਸਾਡੀ ਸਥਿਤੀ ਇਹ ਨਹੀਂ ਹੈ, ਅੱਜ ਅਸੀਂ ਇੱਥੇ ਖੜੇ ਹਾਂ ਕਿ ਸਭ ਕੁਛ ਆਪਣਾ ਇੱਕ ਰਾਮ ਪਰਾਇਆ। ਅੱਜ ਰਾਮ ਦੂਸਰਾ ਹੈ, ਅੱਜ ਰਾਮ ਸਾਡਾ ਆਪਣਾ ਨਹੀਂ। ਤੋ ਸਾਹਿਬ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਜਿਸ 'ਤੇ ਉਹ ਆਪਣਾ ਪ੍ਰਭੂ ਕਿਰਪਾ ਕਰ ਦਿੰਦਾ ਹੈ ਉਸ ਦੇ ਜੀਵਨ ਵਿੱਚ ਕੀ ਘਟਨਾ ਘਟਦੀ ਹੈ ਅਗਲੀ ਪੰਕਤੀ 'ਚ ਦੱਸ ਰਹੇ।
ਸੋ ਸੇਵਕ ਕਹੋ ਕਿਸ 'ਤੇ ਡਰੈ,
ਕਹਿੰਦੇ ਫਿਰ ਉਹ ਈਸ਼ਵਰ ਦਾ ਸੇਵਕ ਬਣ ਜਾਂਦਾ, ਦੱਸੋ ਫਿਰ ਉਹ ਕਿਸ ਤੋਂ ਡਰੇਗਾ ਭਾਈ? ਉਹ ਕਿਉਂ ਡਰੇਗਾ ਜਦੋਂ ਰੱਬ ਦਾ ਸੇਵਕ ਹੈ? ਹਰ ਕਾ ਸੇਵਕ ਹਰ ਹੀ ਜਿਹਾ, ਜਦੋਂ ਹਰ ਜਿਹਾ ਹੋ ਗਿਆ ਫਿਰ ਕਿਉਂ ਡਰੇ? ਸਾਡੇ ਸੇਵਾ ਪੰਥੀਆਂ ਵਿੱਚ ਇੱਕ ਸਾਧੂ ਹੁੰਦੇ ਸਨ, ਇੱਕ ਦਿਨ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕੀਤਾ, ਇਸ਼ਨਾਨ ਕਰਕੇ ਵਿਹਲੇ ਹੋ ਗਏ, 9 ਵਜੇ ਕਹਿਣ ਲੱਗੇ ਭਾਈ ਅੱਜ ਮੇਰੇ ਇੱਕ ਮਿੱਤਰ ਨੇ ਮੇਰਾ ਸਿਰ ਵੱਢਣ ਲਈ ਆਉਣਾ ਅਤੇ ਮੈਂ ਉਹਨੂੰ ਸਿਰ ਦੇਣਾ ਹੈ, ਉਹਦੀ ਇਮਾਨਤ ਹੈ ਮੇਰੇ ਪਾਸ, ਮੈਂ ਉਸ ਕੋਲ ਜਾਣਾ ਹੈ, ਉਹਨੂੰ ਸਿਰ ਦੇ ਦੇਣਾ ਆਪਣਾ। ਅਤੇ ਜਾ ਕੇ ਰਸਤੇ ਦੇ ਕਿਨਾਰੇ 'ਤੇ ਬੈਠ ਗਏ। ਪਠਾਣਾਂ ਦੀ ਫੌਜ ਲੰਘ ਰਹੀ ਸੀ, ਫੌਜ ਲੰਘ ਰਹੀ, ਫੌਜ ਵਿੱਚੋਂ ਇੱਕ ਸਿਪਾਹੀ ਨਿਕਲਿਆ, ਉਹਨੇ ਆਪਣੀ ਕਿਰਪਾਨ ਕੱਢੀ, ਉਹਨਾਂ ਦੀ ਗਰਦਨ 'ਤੇ ਮਾਰੀ, ਸਿਰ ਧੜ ਨਾਲ ਵੱਖ ਹੋ ਗਿਆ, ਉਹ ਆਪ ਫਿਰ ਫੌਜ ਚਲਾ ਗਿਆ, ਨਾਲ ਚਲੇ ਗਿਆ। ਜਿਹੜੇ ਰੱਬ ਦੇ ਸੇਵਕ ਬਣ ਜਾਂਦੇ ਨੇ, ਸੋ ਸੇਵਕ ਕਹੋ ਕਿਸ 'ਤੇ ਡਰੈ, ਉਹ ਕਿਉਂ ਡਰੇਗਾ ਕਿਸੇ ਤੋਂ? ਅਸੀਂ ਸਿੱਖ ਇਤਿਹਾਸ ਵਿੱਚ ਅਨੇਕਾਂ ਐਸੇ ਸਿੱਖਾਂ ਦੇ ਜੀਵਨ ਪੜ੍ਹਦੇ ਜਿਨ੍ਹਾਂ 'ਚ ਉਹਨਾਂ ਦੀ ਕਿਰਪਾ ਹੋ ਗਈ। ਗੁਰੂ ਗੋਬਿੰਦ ਸਿੰਘ ਸਾਹਿਬ ਦੀ ਕਿਰਪਾ ਹੋਈ ਬੰਦੇ ਬਹਾਦਰ 'ਤੇ। ਅੱਜ ਲੋਕ ਗਲਤ ਢੰਗ ਨਾਲ ਬੰਦੇ ਪੇਸ਼ ਕਰਦੇ ਨੇ, ਕਹਿੰਦੇ ਗੁਰੂ ਬਣ ਬੈਠਾ ਸੀ, ਐਸਾ ਨਹੀਂ। ਜੇ ਬੰਦਾ ਗੁਰੂ ਬਣ ਬੈਠਦਾ ਬੰਦੇ ਕੋਲ ਕੋਈ ਤਾਕਤ ਰਹਿੰਦੀ ਹੀ ਨਾ, ਪਰ ਜਦੋਂ ਬੰਦੇ ਨੂੰ ਉਹਦਾ ਮਾਸ ਚਮੂਰਾਂ ਨਾਲ ਤੋੜਿਆ ਗਿਆ ਤੇ ਬੰਦੇ ਤੋਂ ਸੀ ਨਹੀਂ ਕੀਤੀ, ਉਹਦੇ ਲੜਕੇ ਨੂੰ ਉਹਦੇ ਸਾਹਮਣੇ ਪਾ ਕੇ ਉਹਦਾ ਕਲੇਜਾ ਕੱਢ ਕੇ ਬੰਦੇ ਦੇ ਮੂੰਹ ਵਿੱਚ ਪਾਇਆ ਗਿਆ, ਬੰਦੇ ਸੀ ਨਹੀਂ। ਸੋ ਸੇਵਕ ਕਹੋ ਕਿਸਤੇ ਦਿਨਾਂ, ਜਿਨ੍ਹਾਂ ਦੀ ਖੋਪਰੀਆਂ ਲੱਥ ਗਈਆਂ ਕੋਈ ਉਹ ਡਰੇ ਸਨ, ਜਿਨ੍ਹਾਂ ਦੇ ਬੰਦ ਬੰਦ ਕੱਟੇ ਉਹ ਡਰੇ ਸਨ, ਉਹ ਰੱਬ ਦੇ ਸੇਵਕ ਹੋ ਗਏ, ਕਿਸੇ ਤੋਂ ਡਰੇ ਨਹੀਂ। ਜਦੋਂ ਕੋਈ ਉਸਦਾ ਸੇਵਕ ਬਣ ਜਾਂਦਾ ਹੈ ਕਿਸੇ ਤੋਂ ਨਹੀਂ ਡਰਦਾ। ਬਸ ਸੇਵਕ ਦੀ ਨਿਸ਼ਾਨੀ ਇਹ ਹੈ, ਕਹਿਤ ਕਬੀਰ ਰਾਮ ਗੁਣ ਗਾਵੋ, ਆਪ ਨਾ ਡਰੋ ਨਾ ਅਵਰ ਡਰਾਵੋ। ਨਾ ਡਰੋ ਨਾ ਡਰਾਓ ਕਿਸੇ ਨੂੰ, ਇਹ ਸੇਵਕ ਦੀ ਨਿਸ਼ਾਨੀ ਹੈ। ਤਾਂ ਸਤਿਗੁਰੂ ਪਾਤਸ਼ਾਹ ਕਹਿੰਦੇ ਦੱਸੋ ਭਾਈ, ਜਿਹਦੇ 'ਤੇ ਕਿਰਪਾ ਹੋ ਜਾਏ ਉਹ ਸੇਵਕ ਕਿਸ 'ਤੇ ਡਰੇਗਾ, ਆਪ ਕਿਸੇ ਤੋਂ ਨਹੀਂ ਡਰਨਾ। ਅਗਲੀ ਪੰਕਤੀ 'ਚ ਕਹਿੰਦੇ
ਜੈਸਾ ਦ੍ਰਿਸ਼ਟਾਇਆ,
ਜੈਸਾ ਈਸ਼ਵਰ ਸੀ ਉਸਨੇ ਵੈਸਾ ਹੀ ਉਸਨੂੰ ਵੇਖ ਲੈਣਾ ਕੀਤਾ, ਉਸਨੂੰ ਦ੍ਰਿਸ਼ਟੀ ਆ ਗਿਆ ਈਸ਼ਵਰ।
ਆਪਣੇ ਕਾਰਜ ਮੈਂ ਆਪ ਸਮਾਇਆ,
ਉਹਨੇ ਦੇਖਿਆ ਕਿ ਸੰਸਾਰ ਉਸਦਾ ਕਾਰਜ ਹੈ, ਉਸਨੇ ਰਚਿਆ, ਉਸਦਾ ਕੰਮ ਹੈ ਰਚਨਾ, ਔਰ ਆਪਣੇ ਰਚੇ ਹੋਏ ਕਾਰਜ ਵਿੱਚ ਉਹ ਆਪ ਹੀ ਸਮਾ ਰਿਹਾ ਹੈ, ਈਸ਼ਵਰ ਤੋਂ ਬਿਨਾਂ ਕੋਈ ਦੂਸਰਾ ਸਮਾ ਨਹੀਂ ਰਿਹਾ।
ਸੋਦਤ 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 ਸੀਜਿਆ,
ਬੜੀ ਵਿਚਾਰ ਕਰੀ ਮਨ ਨਾਲ, ਬਾਣੀ ਦੁਆਰਾ, ਬਚਨਾਂ ਦੁਆਰਾ, ਸਰੀਰ ਦੁਆਰਾ, ਸੇਵਾ ਕਰ ਕਰਕੇ ਬੜੇ ਬੜੇ ਗ੍ਰੰਥਾਂ ਨੂੰ ਸੋਧਿਆ ਵਿਚਾਰਿਆ, ਤੇ ਇਸ ਗੱਲ ਨੂੰ ਸੀਜਿਆ, ਸਿੱਝ ਲਿਆ, ਪ੍ਰਾਪਤ ਹੋ ਗਿਆ, ਪਹੁੰਚ ਗਿਆ ਸੇਵਕ ਇਸ ਗੱਲ ਤੇ ਉਹਨੇ ਜਾਣਿਆ ਕਿਵੇਂ। ਅਗਲੀ ਪੰਕਤੀ 'ਚ ਕਹਿੰਦੇ ਹਨ
ਗੁਰਪ੍ਰਸਾਦ ਤਤ ਸਭ ਬੂਝਿਆ,
ਗੁਰੂ ਦੀ ਕਿਰਪਾ ਨਾਲ ਤਤ ਸਿਧਾਂਤ ਨੂੰ ਜਾਣ ਲਿਆ। ਤਤ ਸ਼ਬਦ ਐਸਾ ਹੈ ਜਿਹੜਾ ਸਮਝਣ ਯੋਗ ਹੈ। ਯਾਦ ਰੱਖੋ, ਜਿਵੇਂ ਤੁਸੀਂ ਦੁੱਧ ਰੱਖਦੇ ਹੋ ਤੇ ਦੁੱਧ ਦਾ ਤਤ ਦੁੱਧ ਨਹੀਂ ਹੈ, ਦੁੱਧ ਦਾ ਤੱਤਵ ਕਿਉਂ ਹੈ, ਉਹਨੂੰ ਪ੍ਰਾਪਤ ਕਰਨ ਲਈ ਫਿਰ ਦੁੱਧ ਨੂੰ ਗਰਮ ਕਰਦੇ ਹੋ, ਫਿਰ ਠੰਡਾ ਕਰਦੇ ਹੋ, ਫਿਰ ਉਸਨੂੰ ਜਾਗ ਲਗਾਉਂਦੇ ਹੋ, ਫਿਰ ਉਸਨੂੰ ਮੱਥਦੇ ਹੋ। ਗੁਰੂ ਪਾਤਸ਼ਾਹ ਨੇ ਬਚਨ ਕਹੇ ਨੇ, ਪੰਡਿਤ ਦਹੀਂ ਬਲੋਈਆ ਭਾਈ ਵਿੱਚੋਂ ਨਿਕਲਿਆ ਤੱਤ, ਜਲ ਮਥੀਆ ਜਲ ਦੇਖੀਏ ਭਾਈ ਇਹ ਜਗ ਇਹਾਂ ਵੱਠ। ਕਹਿੰਦੇ ਜੇ ਪਾਣੀ ਰਿੜਕੀ ਜਾਓਗੇ ਉਹ ਤੱਤ ਪ੍ਰਾਪਤ ਨਹੀਂ ਹੋਣਾ। ਤਾਂ ਸਾਹਿਬ ਸਤਿਗੁਰੂ ਪਾਤਸ਼ਾਹ ਕਹਿੰਦੇ ਫਿਰ ਸੋਧ ਸੋਧ ਕੇ ਬੜੇ ਗ੍ਰੰਥਾਂ ਨੂੰ ਵਿਚਾਰ ਕੇ ਵੀ ਇੱਕ ਗੱਲ ਤੇ ਪਹੁੰਚਿਆ ਕਿ ਗੁਰੂ ਦੀ ਕਿਰਪਾ ਨਾਲ ਕੁਝ ਪ੍ਰਾਪਤ ਹੋ ਸਕੇਗਾ। ਫਿਰ ਗੁਰਪ੍ਰਸਾਦ ਤੱਤ ਸਭ ਬੂਝਿਆ, ਉਹ ਸਾਰੀ ਸ੍ਰਿਸ਼ਟੀ ਦੇ ਤੱਤ ਨੂੰ, ਸਿਧਾਂਤ ਨੂੰ, ਈਸ਼ਵਰ ਨੂੰ ਫਿਰ ਬੂਝਿਆ, ਜਾਣ ਲੈਣਾ ਕੀਤਾ।
ਜਦ ਦੇਖੋ ਤਦ ਸਭ ਕੁਛ ਮੂਲ,
ਜਦੋਂ ਇਹ ਸਾਰੇ ਸੰਸਾਰ ਨੂੰ ਤੁਸੀਂ ਦੇਖੋਗੇ ਤੱਕੋਗੇ, ਇਹ ਸਾਰੇ ਸੰਸਾਰ ਵਿੱਚ ਮੂਲ ਰੂਪ ਈਸ਼ਵਰ ਹੀ ਦਿਸੇਗਾ। ਮੁੱਢ ਸੰਸਾਰ ਦਾ ਈਸ਼ਵਰ ਹੈ, ਈਸ਼ਵਰ ਤੋਂ ਸੰਸਾਰ ਪੈਦਾ ਹੋਇਆ ਹੈ, ਉਹਨੇ ਪੈਦਾ ਕੀਤਾ ਹੈ, ਕੀਤਾ ਪਸਾਓ ਇੱਕੋ ਪਵਾਓ ਤਿਸ ਤੇ ਹੋਏ ਲੱਖ ਦਰਿਆ। ਜਦੋਂ ਉਸਨੇ ਇੱਕ ਕਵਾਓ ਬੋਲ ਇੱਕ ਸ਼ਬਦ ਤੋਂ ਸੰਸਾਰ ਨੂੰ ਪੈਦਾ ਕੀਤਾ, ਲੱਖਾਂ ਹੀ ਜ਼ਿੰਦਗੀ ਦੀ ਦਰਿਆ ਚੱਲ ਪਿਆ ਜੀਵਨ, ਲੱਖਾਂ ਤਰ੍ਹਾਂ ਦਾ ਜੀਵ ਲੋਕਾਂ ਦਾ ਜੀਵਨ ਹੋ ਗਿਆ, 84 ਲੱਖ ਜੂਨਾ ਇਸ ਤੇ ਹੋਏ ਲੱਖ ਦਰਿਆ ਹੋ। ਸਾਹਿਬ ਸਤਿਗੁਰੂ ਪਾਤਸ਼ਾਹ ਕਹਿੰਦੇ ਕਿ ਜਦੋਂ ਵੀ ਦੇਖੋਗੇ ਤਦ ਸਭ ਕਿਸ ਮੂਲ, ਸਾਰੇ ਕੁਝ ਦਾ ਮੁੱਢ ਈਸ਼ਵਰ ਦਿਸੇਗਾ। ਤਾਂ ਮੂਲ ਕੀ ਹੈ, ਅਗਲੀ ਪੰਕਤੀ 'ਚ ਕਹਿ ਰਹੇ ਹਾਂ,
ਨਾਨਕ ਸੋ ਸੂਖਮ ਸੋਈ ਅਸਥੂਲ,
ਸੂਖਮ ਰੂਪ ਵਿੱਚ ਵੀ ਉਹ ਹੈ, ਅਸਥੂਲ ਰੂਪ ਵਿੱਚ ਵੀ ਉਹ ਹੈ। ਬਾਣੀ ਨੇ ਬਚਨ ਕਹਿੰਦੇ ਨਿਰਗੁਣ ਆਪ ਸਰਵਗੁਣ ਵੀ ਉਹੀ, ਕਲਾ ਧਾਰ ਚਿਨ ਸਗਲੀ ਮੋਹੀ, ਉਹ ਆਪ ਹੀ ਦਿਸਦਾ ਹੈ, ਆਪ ਹੀ ਅਦ੍ਰਿਸ਼ਟ ਹੈ। ਉਹ ਸਾਹਿਬ ਸਤਿਗੁਰੂ ਪਾਤਸ਼ਾਹ ਕਹਿੰਦੇ ਨਾਨਕ ਸੋ ਸੂਖਮ ਸੋਈ ਅਸਥੂਲ, ਅਗਲੀਆਂ ਪੰਕਤੀਆਂ 'ਚ ਕਹਿੰਦੇ ਹਨ,
ਨਹਿ ਕਿਛ ਜਨਮ ਨਹਿ ਕਿਛ ਮਰ,
ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ, ਇੱਕ ਵਾਰ ਫਿਰ ਆਖੋ ਸਤਨਾਮ ਸ੍ਰੀ ਵਾਹਿਗੁਰੂ। ਨਾ ਕਿਸੇ ਜਨਮ ਹੈ, ਇਹ ਸੋਚਣਾ ਪਿਆ। ਅਸੀਂ ਸੋਚਦੇ ਜਨਮਿਆ ਹੈ, ਪਰ ਜਨਮ ਤਾਂ ਉਹ ਹੁੰਦਾ ਜਿਹੜੀ ਚੀਜ਼ ਨਵੀਂ ਪੈਦਾ ਹੋਵੇ। ਇਹ ਜੀਵ ਨਵਾਂ ਪੈਦਾ ਨਹੀਂ ਹੋਇਆ, ਤੱਤ ਪਹਿਲਾਂ ਮੌਜੂਦ ਸਨ, ਤੱਤ ਈਸ਼ਵਰ ਨੇ ਬਣਾਏ ਨੇ, ਅਤੇ ਫਿਰ ਪੰਜ ਤੱਤ ਕੋ ਤਨ ਰਚਿਓ, ਕਮੀਜ਼ ਧੂਲ ਸਕੇਲ ਕਰ ਪੁਰੀਆ ਬਾਂਧੀ ਦੇ, ਮਿੱਟੀ ਨੂੰ ਇਕੱਠੀ ਕਰਕੇ ਉਸਨੇ ਆਪਣੇ ਰਹਿਣ ਦੀ ਜਗ੍ਹਾ ਬਣਾ ਲਈ। ਕਬੀਰ ਧੂਲ ਸਕੇਲ ਕਹਿ, ਸਕੇਲਣ ਦਾ ਅਰਥ ਹੈ ਇਕੱਠਿਆ ਕਰਨਾ। ਪੁਰੀਆ ਬਾਂਧੀ ਦੇਹ ਦਿਵਸ ਚਾਰ ਕੋ ਪੇਖਣਾ, ਅੰਤ ਖੇਹ ਕੀ ਖੇਹ, ਮਰਦਾ ਨਹੀਂ ਹੈ, ਤੱਤ ਤੱਤਾਂ ਚ ਮਿਲ ਜਾਂਦੇ ਨੇ। ਬਾਣੀ ਦੱਸਦੀ ਪਵਨ ਮਾਹ ਪਵਨ ਸਮਾਇਆ, ਜੋਤੀ ਮਾਹ ਜੋਤ ਰਲ ਜਾਇਆ, ਮਾਟੀ ਮਾਟੀ ਹੋਈ ਏਕ, ਰੋਵਨ ਹਾਰੇ ਕੀ ਕੌਣ ਟੇਕ, ਕੌਣ ਮੂਆ ਰੇ ਕੌਣ ਮੂਆ, ਬ੍ਰਹਮ ਗਿਆਨੀ ਮਿਲ ਕਰੋ ਵਿਚਾਰਾ। ਇਹ ਤਾਂ ਚਲਤ ਭਇਆ, ਚਲਤ ਦਾ ਅਰਥ ਹੈ ਕੌਤਕ। ਇੱਕ ਉਹ ਕੌਤਕ ਹੋ ਗਿਆ ਜਿਸ ਨੂੰ ਅਸੀਂ ਨਹੀਂ ਸਮਝ ਸਕਦੇ। ਅਸੀਂ ਕਹਿੰਦੇ ਮਰ ਗਿਆ, ਬਾਣੀ ਤਾਂ ਕਹਿੰਦੀ ਮਰਨਾ ਸਿੱਖੋ। ਜੋ ਜੀਵਤ ਮਰਨਾ ਜਾਣ, ਸੋ ਪੰਚ ਸੈਲ ਸੁਖ ਮਨ, ਸਦ ਜੀਵਨ ਭਲੋ ਕਹਾਹੀ, ਮੂਹੇ ਬਿਨ ਜੀਵਨ ਨਾਹੀ। ਮਰਨਾ ਸਿੱਖੋਗੇ ਜੀਵਨ ਮਿਲੇਗਾ, ਫਿਰ ਕੌਣ ਸਿਖਾਏਗਾ ਮਰਨਾ? ਬਾਣੀ ਨੇ ਬਚਨ ਕਹਿ, ਮਰਤਾ ਮਰਤਾ ਜਗ ਮੂਆ, ਮਰ ਵੀ ਨਾ ਜਾਣਿਆ ਕੋਈ, ਐਸੀ ਮਰਨੀ ਜੋ ਮਰੇ ਬਹੁਰ ਨਾ ਮਰਨਾ। ਉਹ ਕੈਸੀ ਮਰਨੀ ਹੈ ਜਿਸ ਨਾਲ ਮਰ ਕੇ ਮੁੜ ਕੇ ਮਰਨਾ ਨਹੀਂ ਪੈਂਦਾ? ਤਾਂ ਗੁਰਦੇਵ ਪਿਤਾ ਬਾਣੀ ਚ ਕਹਿੰਦੇ ਨੇ, ਸ਼ਬਦ ਮਰਹੋ ਫਿਰ ਜੀਵੋ ਸਦਗੀ, ਤਾਂ ਫਿਰ ਮਰਨ ਨਾ ਹੋਈ। ਗੁਰੂ ਦੇ ਉਪਦੇਸ਼ ਦੁਆਰਾ ਜੀਵਤ ਫਾਤ ਮਰ ਜਾ, ਜਿਹੜਾ ਤੁਹਾਡੇ ਅੰਦਰ ਹੂੰ ਹੈ ਨਾ, ਹੂੰ ਹਉ ਮੈਂ, ਜਦੋਂ ਉਹ ਮਰ ਗਈ ਤੁਸੀਂ ਮਰ ਗਏ, ਤੇ ਜਦੋਂ ਹਉ ਮੈਂ ਮਰ ਕੇ ਤੁਸੀਂ ਮਰੇ, ਤੇ ਫਿਰ ਯਾਦ ਰੱਖਿਓ ਫਿਰ ਮੁੜ ਕੇ ਜਨਮ ਨਹੀਂ ਹੋਏਗਾ। ਤੂੰ ਤੂੰ ਕਰਤਾ ਤੂੰ ਹੂਆ, ਮੁਝ ਮੇ ਰਹਾ ਨਾ ਹੂੰ, ਜਬ ਆਪਾ ਪਰਕਾ ਮਿਟ ਗਿਆ, ਜਦ ਦੇਖਾ ਤਤ ਤੂੰ, ਫਿਰ ਦੁਬਾਰਾ ਮੌਤ ਨਹੀਂ ਹੋਏਗੀ। ਤੋ ਸਾਹਿਬ ਸਤਿਗੁਰੂ ਪਾਤਸ਼ਾਹ ਕਹਿੰਦੇ, ਨਾ ਕਿਸ ਜਨਮ ਹੈ ਨਾ ਕਿਸ ਮਰਾ, ਨਾ ਕੁਝ ਜਨਮਦਾ ਹੈ ਨਾ ਕੁਝ ਮਰਨਾ ਹੈ। ਜੋ ਜੀਵ ਆਤਮਾ ਇਸ ਵਿੱਚ ਹੈ, ਉਹ ਤਾਂ ਬੜੇ ਲੰਬੇ ਸਮੇਂ ਤੋਂ ਚਲਿਆ ਆਉਂਦਾ ਹੈ, ਕਈ ਜਨਮ ਹੈ ਕੀਟ ਪਤੰਗਾ, ਕਈ ਜਨਮ ਗਜ ਮੀਨ ਕਰਾਂਗਾ, ਉਹ ਵੀ ਨਵਾਂ ਨਹੀਂ, ਤੱਤ ਵੀ ਨਵੇਂ ਨਹੀਂ, ਤੇ ਫਿਰ ਇਹ ਕਿਸ ਮੌਤ ਦੀ ਗੱਲ ਕਰਦਾ ਹੈ? ਜਨਮਦਾ ਨਹੀਂ, ਕੁਝ ਮਰਦਾ ਨਹੀਂ, ਇੱਕ ਓਲਾ ਹੈ। ਇੱਕ ਐਸੀ ਉਸਨੇ ਮਾਇਆ ਪਾਈ ਕਿ ਜੀਵ ਸਮਝ ਨਹੀਂ ਸਕਦਾ ਗੱਲ ਨੂੰ। ਸਹਿਬ ਸਤਿਗੁਰੂ ਪਾਤਸ਼ਾਹ ਪਾਵਨ ਬਾਣੀ ਚ ਕਹਿੰਦੇ ਨੇ ਕਿ ਆਪਣ ਚਲਤ ਆਪ ਹੀ ਕਰੇ, ਉਹ ਆਪਣੇ ਕੌਤਕਾਂ ਨੂੰ ਆਪ ਕਰਨਾ ਹੈ, ਕੋਈ ਜੰਮਦਾ ਮਰਦਾ ਨਹੀਂ। ਜੇ ਕਦੇ ਮਰਨਾ ਆ ਜਾਏ ਇਸ ਨੂੰ, ਗੱਲ ਬਣ ਜਾਏ ਫਿਰ। ਗੁਰੂ ਨੇ ਬਚਨੇ ਹੀ ਇੱਥੋਂ ਸ਼ੁਰੂ ਕੀਤੇ, ਕਹਿਣ ਲੱਗੇ, ਪਹਿਲਾਂ ਮਰਨ ਕਬੂਲ, ਜੀਵਨ ਕੀ ਛੱਡ ਆਸ, ਹੋ ਸਮਨਾ ਕੀ ਰਹਿਣ ਕਾ, ਤੋ ਆਓ ਹਮਾਰੇ ਪਾਸ। ਜੇ ਤੈਨੂੰ ਮਰਨਾ ਕਬੂਲ ਹੈ ਫਿਰ ਮੇਰੇ ਪਾਸ ਆਏ, ਕਿਉਂਕਿ ਇੱਥੇ ਮਿਟੇ ਬਿਨਾਂ ਕੁਝ ਮਿਲਦਾ ਨਹੀਂ। ਜਿੰਨੀ ਦੇਰ ਤੱਕ ਤੂੰ ਆਪਣੀ ਹਉਮੈ ਨੂੰ ਕਾਇਮ ਰੱਖੇਗਾ, ਉਨੀ ਦੇਰ ਕੱਖ ਪ੍ਰਾਪਤ ਨਹੀਂ ਕਰਨਾ। ਜਦੋਂ ਹਉਮੈ ਜਾਈ ਤਾਂ ਕੰਤ ਸਮਾਈ, ਤੋ ਕਾਮਣ ਪਿਆਰੇ ਨਵ ਨਿਤ ਪਾਈ। ਜਦੋਂ ਤੇਰੇ ਅੰਦਰੋਂ ਹਉਮੈ ਚਲੀ ਜਾਏਗੀ, ਫਿਰ ਤੂੰ ਉਸ ਈਸ਼ਵਰ ਵਿੱਚ ਅਭੇਦ ਹੋ ਸਕੇਗਾ, ਕਿਉਂਕਿ ਜਿਸ ਤੋਂ ਵਿਛੜਿਆ ਹੈ ਉਸ ਨਾਲ ਮਿਲਣ ਲਈ ਉਹਦੀ ਕਿਰਪਾ ਦੀ ਲੋੜ ਹੈ। ਔਰ ਗੁਰੂ ਸਾਹਿਬ ਨੇ ਅਰਦਾਸ ਕੀਤੀ ਨਿਰੰਕਾਰ ਅੱਗੇ, ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮਿਲੋ ਰਾਮ। ਤਾਂ ਸਾਹਿਬ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਭਾਈ ਕਿ ਕੋਈ ਮਰਦਾ ਨਹੀਂ, ਨਾ ਕੁਛ ਜਨਮੈ ਨਾ ਕੁਛ ਮਰੈ, ਆਪਣ ਚਲਤ ਆਪ ਹੀ ਕਰੈ, ਉਹ ਆਪਣੇ ਕੌਤਕਾਂ ਨੂੰ ਆਪ ਕਰਨਾ ਹੈ। ਅਗਲੀਆਂ ਪੰਕਤੀਆਂ ਚ ਕਹਿੰਦੇ ਹਨ,
आवन जावन दृष्ट अनदृष्ट
इस संसार ते आना इस संसार ते रह के चले जाना जो दिसदा है जो नहीं दिसदा सतगुरु जी कहने आना
आज्ञाकारी तारी सब सृष्ट
ये सारी सृष्टि उसने अपनी आज्ञाकारी तारी बनाई हुई है टिकाई हुई है उसने हुक्म विच है आना जाना बाणी ने ऐसे वचन लिखे ने सतगुरु ने कि आवन जाना हुक्म किसी का हुक्म है मुझ समावेंगे बाहर हम काहे आवेंगे क्योंकि आन जान का हुक्म है उसका तो जो उस नाल मिल गए फिर क्यों आवेंगे भाई फिर मुड़ के आना नहीं होएगा धन गुरु पातशाह जी कहने सारी सृष्टि उसने अपनी आज्ञाकारी बनाई हुई है
आपे आप सगल मह आप
वो आपे आप स्वतंत्र है आजाद है ते सारे जीवन में गुरु पातशाह कहने भाई आप हंस रहा है
अनक जुगत रच थाप उथाप
अनेका जुगतियां नाल जीवन नु रचदा है फिर उन्होंने थाप उन्होंने प्रतिपालना करता है फिर उथाप उन्होंने लहता कर लेना है
अविनाशी नाही किच खंड
ओ ईश्वर आप नाश तो रहत है धन गुरु पातशाह कहने नाही किच खंड उसका कोई टुकड़ा नहीं है वो टुकड़े हुंदा ही नहीं उसका कोई टुकड़ा नहीं उन्हें तोड़ा नहीं जा सकता क्योंकि वो विनाशी है उन्हें संसार नाल तुसी वक करन दा यत्न करोगे कदे नहीं होएगा उसकी बनाई किसी चीज नू मिटाना चाहोगे नहीं मिटेगी बेशक एक रेत दे कण नू भी लेके तुसी मिटाना चाहो वो हजारों टुकड़े च वंडिया जाएगा तुहाडी दृष्टि तो ओझल हो जाएगा पर मिटेगा नहीं धन गुरु पातशाह पावन बाणी च कहिंदे ने अविनाशी ना ही किश खंड उहदे विच कोई टुकड़ा नहीं अगली पंक्ति च कहिंदे आ
तारन तार रहो ब्रह्मांड
धन गुरु पातशाह जी कहिंदे ने उह सारे ब्रह्मांड नू अपने आप विच धारण करके बैठा है सारा ब्रह्मांड उस विच है खलक खलक मैं खलक बसा रब माहे मंदा कृष्णो अखिए जा तिस बिन कोई ना है और सारे ब्रह्मांड नू आप धारण करके टिका के बैठा सतगुरु पातशाह जी कहिंदे आ
अलख अपेव पुरख प्रताप
वो जाने नहीं जाता अलख है अभेव भेदा तुरंत है कोई भिन्न भेद नहीं उस लई कोई दुजागी नहीं उस लई कोई जात पात नहीं अलख अभेव पुरख नरका तो रख्या करने वाला है पर प्रतापी है उसने जस में तमाम लोग कर दे उसका प्रताप ऐसा है जिसन बाणी ने कहा उदा प्रताप देख के जमदूत छड़ जाए प्रताप तुम्हारा देख के जमदूत छड़ जाए जमदूत भी जीव न छड़ जाते ऐसा प्रताप है उसका अगली पंक्ति च कह दिया
आप जपाए ता नानक जाप
जो कृपा करके किसी न अपना आप जपाए ता जीव उस जप दे उसकी कृपा तो बिना कोई उसन जप भी नहीं सकता याद भी नहीं कर सकता ताउनु याद कर देने जे वो आप याद कराउंदा अपने आप नु वाणी च ऐसा जिक्र आया है जिसे दिखावे वाटड़ी तिसे भुलावे कौन जिन वो रास्ता दिखा देवे उन दुनिया की कोई ताकत भुला नहीं ते जिसे भुलाई पंध सिर तिसे दिखावे कौन जिन वो भुला देवे उन कोई रास्ता दिखाने वाला पैदा नहीं सतगुरु पातशाह पावन बाणी वचन कहते वो आप रास्ता दिखाना है आपे ही भुला देना है आपे जोड़ विछोड़े आपे वेख तेरी वडियाई आप जपाए तो नानक जाप जे आप जीव आप जपाए ता जीव उस दे नाम नु जपना कर दे
जिन प्रभ जाता सो सो बावंत
जिन्हां ने प्रभु नु जप के जान लिया है शोभावंत हो गए उन्होंने संसार से शोभा हुई हाँ जी
सगल संसार उदरै तिन मंत्र।
उन्हां तो नाम मंत्र प्राप्त करके सारे संसार के लोग तर गए। सतगुरु जी कह रहे हैं
प्रभ के सेवक सगल उदाहरण।
प्रभु के सेवक सारे उदाहरण वाले पार करने वाले होंगे ने, और सब का उदार करके ले जाते हैं। हर का नाम हृदय नित ध्याई संगी साथी सगल तराई। प्रभ के सेवक सगल उदाहरण सारे का उदार कर देंगे।
प्रभ के सेवक दुख विसारण।
प्रभु के सेवक ऐसे ने जेडे दुखा नु विसारण वाले ने, उन्होंने कोल आके दुख भुल जाते हैं। रब याद आंदा आवे साहेब चित तेरे भगतां दिखे मन की कटी है मैल साध संग उठिया। उन्होंने कोल आके दुख विसर जाते हैं। अगली पंक्ति चाप कह रहे हैं
आपे मेल लय कृपाल।
जदों उन्होंने संगत विच कोई आंदा है वो कृपालू प्रभु उन्होंने अपने मेल नाल आप मिला लेंदा है।
गुर का शब्द जप पाए निहाल।
गुरु दे उपदेश नु उन्हां दी संगत विच आके जपन वाले जप के निहाल हो जांदे हन।
उनकी सेवा सोई लागे।
ऐसे रब दे प्यारियां दी सेवा विच ओही पुरुष लगदा है। सतगुरु जी कहंदे हन
जिसनो कृपा करहे बड भागा।
जिदे ते निरंकार आप कृपा करदा है जिदे वड्डे भाग हुंदे ने ओ फिर ऐसे सेवकां दी सेवा विच आप जुट जाता है।
नाम जपत पाव है विश्राम।
फिर उन्हां दी संगत विच आके जेड़े पुरुष ईश्वर दा नाम जपदे ने ओ विश्राम टिकना पाउंदे ने ईश्वर विच टिक जांदे हन।
नानक तिन पुरख कौ उत्तम करमान।
अनुरु पातशाह कहंदे ऐसे प्रभु दे प्यारियां नूं भाई उत्तम करके चंगे श्रेष्ठ करके मनना करो।
जो कुछ करे सो प्रभ का रंग।
गट के आखो सतना श्री वाहे। और जो कुछ भी कर दे प्रभु दे प्रेम विच कर दे। रंग हसै रंग रोवे चुप भी कर जाहे प्रवाह नहीं किसे केरी पाज सच्चा नाहे। जो कुछ करे सो प्रभ का रंग उस दे रंग विच रंगे हुए उस दे प्रेम विच आनंद विच जो कुछ हुंदा है वो करी जांदे ने। कोई भी नहीं सोचते कि भला है कि बुरा है। उन्होंने इस गल का पता चल गया कि जो तिस भाव है सोई करावे जो उसनु पाउंदा है वही कराउंदा है। फिर मैं भला तो बुरे का निर्णय करने वाला कौन है भाई भला हो रहा कि बुरा हो रहा है। फिर मैनू की कोई भला कहे कोई बुरा कहे। वाणी कहती कोई भला कहो भावे बुरा कहो हम तन दियो है ठार। तो प्रभु दे प्यारे जो कुछ करे सो प्रभु का रंग जो कुछ करते हैं उसके प्रेम विच करते हैं।
सदा सदा बसा हर संग।
वो हर हालत विच जीवन की हर हालत विच दुख विच सुख विच बुराइयां विच चंगियाइयां विच ईश्वर दे नाल वसदे हैं। सतगुरु जी कहंदे हैं
सहज सुभाए होए सो होए।
ते सुते सिद्धि उन्होंने जीवन विच जो घटना घटती है वो होने हुनी रहे वो किसी नूं रोकदे नहीं है। क्या नहीं होना चाहिए सी रब का प्यारा ही वह है जो प्रभ का किया मीठा मन है। बाणी ऐसे नू सिख कहती है कि सो सिख सखा बंद पै पाई जे गुर के पाने विच आवे। जे रब दे किते नू मीठा करके मन लैंदा है फिर ही सिख है फिर ही सेवक है। जे किंतु करदा फिर सेवक नहीं है। तो धन गुरु पातशाह कहते ने सहज सुभाव होवे सो होए। जो कुछ सुते सिद्ध हुंदा है वह हुंदा रहे वो करते रहते हैं। वो कदे किंतु नहीं करते नहीं सी होना चाहिए क्यों हो गया उसकी रजा विच राजी रहते हैं।
करना हार पछाण सोए।
वो करण हार ईश्वर नू पछाण लेंदे हैं। सतगुरु जी कहते हैं भाई
प्रभ का किया जन मीठ लगाना।
उन्होंने रब का किता मिठा लगता है चंगा लगता है।
जैसा सा तैसा दृष्टाना।
जैसा ईश्वर है वैसा उन्होंने दिस आया है। सतगुरु जी कहते हैं
जिसते उपजे तिस माहे समाए।
ओ दी बंदगी करके जिस तो पैदा हुए ने उस विच ही समा जाते हैं।
ओए सुख निदान उन्हू बनाए।
ओ सुखा का खजाना ईश्वर उन्हू बनाए उन्होंने ही बन आता है जेड़े उसका नाम जपते हैं।
ਆਪਸ ਕਉ ਆਪ ਦੀ ਨੋ ਮਾਣ।
ਆਪਸ ਆਪਣੇ ਪਿਆਰਿਆਂ ਨੂੰ ਆਪ ਉਹ ਮਾਣ ਇੱਜ਼ਤ ਦਿੰਦਾ ਹੈ। ਸਤਿਗੁਰੂ ਜੀ ਕਹਿ ਰਹੇ ਹਨ,
ਨਾਨਕ ਪ੍ਰਭ ਜਨ ਏਕੋ ਜਾਣ।
ਜਿਨ੍ਹਾਂ ਨੂੰ ਉਹ ਇੱਜ਼ਤ ਦਿੰਦਾ ਹੈ, ਜੋ ਉਸਦੇ ਪਿਆਰੇ ਹੁੰਦੇ ਨੇ, ਧੰਨ ਗੁਰੂ ਪਾਤਸ਼ਾਹ ਜੀ ਕਹਿੰਦੇ ਭਾਈ ਉਹਨਾਂ ਨੂੰ ਤੇ ਪ੍ਰਭੂ ਨੂੰ ਇੱਕ ਜਾਣਨਾ ਕਰੋ। ਉਹ ਈਸ਼ਵਰ ਦਾ ਰੂਪ ਹੀ ਨੇ, ਈਸ਼ਵਰ ਹੀ ਨੇ। ਨਾਨਕ ਪ੍ਰਭ ਜਨ ਏਕੋ ਜਾਣ, ਉਹਨਾਂ ਵਿੱਚ ਕੋਈ ਫਰਕ ਨਹੀਂ। ਰਾਮ ਸੰਤ ਮੈਂ ਭੇਦ ਕਛ ਨਾਹੀ, ਇੱਕ ਜਨ ਕਈ ਮੈਂ ਲਾਖ ਕਰੋੜੀ। ਇੱਥੇ ਹੀ ਸਮਾਪਤੀ ਹੈ। ਗੁਰੂ ਪਾਤਸ਼ਾਹ ਬਖਸ਼ਿਸ਼ ਕਰਨ, ਪਵਿੱਤਰ ਬਾਣੀ ਦਾ ਉਪਦੇਸ਼ ਸਾਡੇ ਸਾਰਿਆਂ ਦੇ ਹਿਰਦੇ ਚ ਵੱਜ ਜਾਏ, ਜਿਸ ਨਾਲ ਸਾਡਾ ਮਨੁੱਖਾ ਜਨਮ ਸਫਲਾ ਹੋ ਸਕੇ। ਗੁਰੂ ਪਿਆਰਿਓ, ਬਾਣੀ ਦੀ ਵਿਚਾਰ ਕਰਦੇ ਹੋਈਆਂ ਭੁੱਲਾਂ ਗੁਰੂ ਕੇ ਦਰ ਦਾ ਕੂਕਰ ਜਾਣ ਕੇ, ਸਤਸੰਗਤ ਆਪਣੇ ਦਰ ਦਾ ਵਿਖਾਰੀ ਜਾਣ ਕੇ ਮਾਫ ਕਰਨੀ ਆ। ਬਚਨ ਉਪਦੇਸ਼ ਗੁਰੂ ਕਾ ਜਾਣ ਕੇ ਹਿਰਦੇ ਚ ਵਸਾਉਣਾ, ਤਾਂ ਕਿ ਦਾਸ ਦਾ ਤੇ ਆਪ ਜੀ ਸਾਰਿਆਂ ਦਾ ਜੋ ਗੁਰੂ ਦੀ ਹਜ਼ੂਰੀ ਵਿੱਚ ਗੁਜ਼ਾਰੇ ਸਮਾਂ ਹੈ ਉਹ ਲੇਖੇ ਵਿੱਚ ਪੈ ਸਕੇ, ਜਿਸ ਨਾਲ ਅਸੀਂ ਹੋ ਜਾਈਏ ਇਹ ਲੋਕ ਸੁਖੀਏ ਪਰਲੋਕ ਸੁਹੇਲੇ। ਨਾਨਕ ਹਰ ਪ੍ਰਭ ਆਪੇ ਮੇਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਜਿਸ ਤੇ ਉਪਜੇ ਤਿਸ ਮਾਹੇ ਸਮਾਏ, ਹੋਏ ਸੁਖ ਨਿਧਾਨ ਉਨਹੂ ਬਣਾਏ। ਆਪਸ ਕੋ ਆਪ ਦੀਨੋ ਮਾਨ, ਨਾਨਕ ਪ੍ਰਭ ਜਨ ਏਕੋ ਜਾਨ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।